صاحب جیو نہ ہوں جت ستی نہیں پڑیا مورکھ مگدا جنم پیا پرنوت نانک تن کی شرنا جن تو ناہی وسریا کامی کرودی چاتری باجی گربے کام نندا کرتے جنم سرانو کب ہو نا سمرو رام ستنام واخے گرو صاحب جیو مِتھے انت دیہنگ کھیڑنت بلنگ بردھنت جروا ہتیانت مایا اتیانت آسا اتھتے پوننگ گننت سواسا پیان ترمنگ پتنت موہ کوپ درلبھ دیہنگ تت آشرنگ نانک گوبند 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 گوپال کرپا پتنت موہ کوپ درلبھ دیہنگ تت آشرنگ نانک گوبند 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 گوپال کرپا واہگرو جی کا خلصہ واہگرو جی کی فتح پرم سنمان یوگ جگ ہو جگ اٹل ستگرو صاحب شری گرو گرنتھ صاحب مہاراج جی دی پاون پوتر حضوری اندر ستگران دی پاون پوتر الہی گربانی دا کیرتن سرگن کر رہے گرمک پیارے ست سنگی جنوں ستگرو گرو ارجن دے مہاراج جی نے جو اج پاون پوتر بچن اسانوں بخشش کیتے نے ان پوتر بچنا دے اندر گردیو پاتشاہ جی نے ہر ایک منوکھ ماتر نو اپدیش درد کرایا کہ پرمیشور دا ایک نیم ہے جے منوکھ دا جنم ہویا ہے جنم تو بعد کچھ سال او بچپن دے آنند ماندا ہے بچپن تو بعد جوانی دے دن او بسر کردا ہے تے جوانی تو بعد منوکھ دے اوپر جے پرمیشور عمر بخشے تاں بڑھےپا اوش ہوندا ہے آپاں تکنے ہاں کیول منوکھ نہیں ہر ایک پرانی دے اوپر پربھو دا ایک قانون ایک پربھو دی مریادا لاگو ہے جے پشواں ول تکو اونا تے بھی بچپن جوبن دے دن نے تے ایک دن اونا نو بھی موت تو پہلا بڑھے پا جڑا گرس لیندا ہے بناسپتی ول تکو ਜਿਹੜੇ ਪੇਡੇ ਪਹਿਲਾਂ ਜੰਮਦੇ ਨੇ ਅੱਤ ਦੇ ਕੋਮਲ ਨੇ, ਲਚਕਦਾਰ ਨੇ, ਥੋੜੇ ਜੇ ਵੱਡੇ ਹੋਏ ਕਠੋਰ ਹੋ ਗਏ, ਤੇ ਕੁਝ ਸਮੇਂ ਤੋਂ ਬਾਅਦ ਧਿਆਨ ਰੱਖਣਾ ਜਦੋਂ ਕਦੀ ਪੱਤ ਝੜਦੀ ਰੁੱਤ ਆਉਂਦੀ ਏ ਤੇ ਪੱਤਾ ਝੜਨ ਤੋਂ ਪਹਿਲਾਂ ਪੀਲਾ ਪੈ ਜਾਂਦਾ ਹੈ, ਜਦੋਂ ਉਹਦਾ ਜਨਮ ਹੋਇਆ ਪੱਤੇ ਦਾ ਹਰਿਆਵਲ ਲਾਲੀ ਮਾਰਦਾ, ਪਰ ਜਦੋਂ ਉਹਨੇ ਰੁੱਖ ਤੋਂ ਟੁੱਟਣਾ, ਟੁੱਟਣ ਤੋਂ ਪਹਿਲਾਂ ਉਹ ਪੱਤਾ ਰੁੱਖ ਦੀ ਟਾਹਣੀ ਨਾਲ ਤਾਂ ਜ਼ਰੂਰ ਜੁੜਿਆ, ਪਰ ਪਤਾ ਨਹੀਂ ਮੇਰੇ ਵਾਹਿਗੁਰੂ ਕਿਹੋ ਜਿਹਾ ਤੇਰਾ ਨੇਮ ਹਰ ਇੱਕ ਉੱਤੇ ਇੱਕੋ ਜਿਹਾ ਲਾਗੂ ਏ। ਇੱਕ ਪੱਤਾ ਵੀ ਟੁੱਟਣ ਤੋਂ ਪਹਿਲਾਂ ਪੀਲਾ ਪੈ ਜਾਂਦਾ, ਮੁਰਝਾ ਜਾਂਦਾ, ਇਸੇ ਤਰ੍ਹਾਂ ਹੀ ਇਸ ਮਨੁੱਖ ਦਾ ਵੀ ਅੰਤਲਾ ਸਮਾਂ ਆਉਣ ਤੋਂ ਪਹਿਲਾਂ ਤੂੰ ਬੁਢੇਪੇਪਨ ਦਾ ਪੀਲਾਪਨ ਲੈ ਆਉਂ। ਸਤਿਗੁਰੂ ਨੇ ਅੱਜ ਬਚਨ ਜਿਹੜੇ ਕੀਤੇ, ਕਹਿਣ ਲੱਗੇ ਪਹਿਲੀ ਗੱਲ ਤਾਂ ਇਹ ਦੇਹ ਬਿਨ ਸੰਹਾਰ ਹੈ, ਸਰੀਰ ਬਿਨ ਸਮੈ, ਤੇ ਦੂਸਰਾ ਬਚਨ ਹਜ਼ੂਰ ਨੇ ਜਿਹੜਾ ਅੱਜ ਸਾਰੇ ਸ਼ਲੋਕ ਵਿੱਚ ਕੀਤਾ, ਕਹਿਣ ਲੱਗੇ ਜਵਾਨੀ ਤੋਂ ਬਾਅਦ ਬੁਢੇਪਾ ਆਇਆ, ਬੁਢੇਪੇ ਅੰਦਰ ਸਰੀਰ ਦੇ ਅੰਗ ਤਾਂ ਸਾਰੇ ਸਾਥ ਛੱਡ ਕੇ ਚਲੇ ਗਏ, ਪਰ ਬਦਕਿਸਮਤੀ ਇਹ ਮਨੁੱਖ ਦੇ ਮਨ ਦੀ ਜਿਹੜੀ ਤ੍ਰਿਸ਼ਨਾ ਸੀ, ਅੰਦਰ ਦੀ ਤਮਾ ਵਾਲੀ ਬਿਰਤੀ ਏ, ਮਰਨ ਦੇ ਕਿਨਾਰੇ ਪਿਆ, ਪਰ ਮਨ ਦੀ ਭੁੱਖ ਬੰਦੇ ਦੀ ਮਰਨ ਤਾਂ ਕਦੀ ਵੀ ਨਹੀਂ ਜੇ ਬੁੱਝਦੀ। ਸਤਿਗੁਰੂ ਕਹਿੰਦੇ ਨੇ ਬੁਢੇਪਾ ਆ ਗਿਆ, ਪਰ ਅੰਦਰੋਂ ਮਨ ਦੀ ਤ੍ਰਿਸ਼ਨਾ ਦੀ ਭੁੱਖ ਤਾਂ ਨਹੀਂ ਬੁੱਝੀ, ਸਰੀਰ ਦੇ ਅੰਗ ਸਾਥ ਛੱਡ ਗਏ, ਪਰ ਯਾਦ ਰੱਖਣਾ ਅੰਦਰ ਦੀ ਜਿਹੜੀ ਉਹ ਅੱਗ ਸੀ ਉਹ ਸ਼ਾਂਤ ਹੋਈ ਨਹੀਂ। ਗੁਰੂ ਗ੍ਰੰਥ ਸਾਹਿਬ ਜੀ ਨੇ ਇਸ ਸ਼ਲੋਕ ਦੇ ਪਰਥਾਏ ਬੜੇ ਪਿਆਰੇ ਪ੍ਰਮਾਣ ਦਿੱਤੇ ਨੇ, ਧਿਆਨ ਰੱਖਣਾ। ਸੰਖੇਪ ਜੀ ਮੈਂ ਅਰਜ਼ ਪਹਿਲਾਂ ਕਰ ਦਿੱਤੀ ਏ, ਬੁਢੇਪਾ ਦੁਖਦਾਈ ਏ, ਪਰ ਬੁਢੇਪੇ ਵਿੱਚ ਵੀ ਅੰਦਰ ਦੀ ਭੁੱਖ ਕਿਸੇ ਵਿਰਲੇ ਦੀ ਮਿਟਦੀ ਜੇ ਨਹੀਂ, ਤੇ ਗੁਰਦੇਵ ਅੱਜ ਕਹਿੰਦੇ ਨੇ ਜਿਉਂ ਜਿਉਂ ਬੰਦਾ ਬੁੱਢਾ ਹੁੰਦਾ ਤਿਉਂ ਤਿਉਂ ਉਹਦੀ ਖੋਮਣਾ, ਤਿਉਂ ਤਿਉਂ ਉਹਦੀ ਤ੍ਰਿਸ਼ਨਾ ਵਧੀ ਜਾਂਦੀ। ਸਤਿਗੁਰੂ ਨੇ ਪਹਿਲਾਂ ਬੁਢੇਪੇ ਦੇ ਸੰਬੰਧ ਵਿੱਚ ਬੜੇ ਪਿਆਰੇ ਬਚਨ ਕਹੇ ਨੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਗੁਰੂ ਤੇਗ ਬਹਾਦਰ ਜੀ ਦੇ ਸ਼ਲੋਕ ਪੜ੍ਹਨੇ ਆ, ਤੇ ਸਤਿਗੁਰੂ ਇਸ ਬੁਢੇਪੇ ਨੂੰ ਸੰਬੋਧਨ ਕਰਕੇ ਇੱਕ ਬਚਨ ਕਰਦੇ ਨੇ, ਕਹਿੰਦੇ ਨੇ ਤਰਨਾਪੋ ਇਉਂ ਹੀ ਗਇਓ। ਤਰਨਾਪੋ ਦਾ ਅਰਥ ਹੈ ਜਵਾਨੀ ਦਾ ਸਮਾਂ, ਜਦੋਂ ਤੂੰ ਭਜਨ ਬੰਦਗੀ ਕਰ ਸਕਦਾ ਸੈਂ। ਤਰਨਾਪੋ ਇਉਂ ਹੀ ਗਇਓ, ਲਿਓ ਜਰਾ ਤਨ ਜੀਤ, ਕਹੋ ਨਾਨਕ ਹਰ ਭਜ ਮਨਾ। ਕਹਿੰਦੇ ਨੇ ਹੇ ਮੇਰੇ ਮਨਾ, ਤੂੰ ਹਰੀ ਨੂੰ ਜਪ ਲੈ, ਕਿਉਂਕਿ ਔਧ ਜਾਤ ਹੈ ਬੀਤ। ਔਧ ਦਾ ਅਰਥ ਹੈ ਉਮਰ, ਬੁਢੇਪਾ ਲੰਘ ਗਿਆ। ਚੇਤੇ ਰੱਖੀ ਹੁਣ ਉਮਰ ਦੇ ਦਿਨ ਜਿਹੜੇ ਨੇ ਭੁੱਗ ਚੁੱਲੇ। ਮੈਂ ਪਹਿਲਾਂ ਬੁਢੇਪੇ ਬਾਰੇ ਅਰਜ਼ ਕਰ ਰਿਹਾ। ਸਤਿਗੁਰੂ ਨੇ ਇਹਦੇ ਨਾਲ ਹੀ ਦੂਜਾ ਸ਼ਲੋਕ ਕਹਿ ਦਿੱਤਾ, ਪਹਿਲਾਂ ਤੇ ਇਹ ਕਿਹਾ ਕਿ ਬੁਢੇਪਾ ਆ ਗਿਆ, ਤਰਨਾਪੋ ਇਉਂ ਹੀ ਗਏ, ਲਿਓ ਜਰਾ ਤਨ ਜੀਤ, ਤੇ ਫਿਰ ਪੁੱਛੀਏ ਗੁਰੂ ਤੇਗ ਬਹਾਦਰ ਜੀ ਇਸ ਬੁਢੇਪੇ ਵਿੱਚ ਕਿੰਨਾ ਕੁ ਦੁੱਖ ਹੈ। ਹਜ਼ੂਰ ਨੇ ਅਗਲੇ ਸ਼ਲੋਕ ਵਿੱਚ ਹੀ ਕਹਿ ਦਿੱਤਾ, ਕਹਿਣ ਲੱਗੇ ਬਿਰਧ ਭਇਓ ਸੂਝੈ ਨਹੀਂ। ਬੁਢੇਪਾ ਆ ਗਿਆ, ਬੁਢੇਪਾ ਵੀ ਇੱਕ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਰੋਗ ਮੰਨਿਆ, ਜੇ ਨਾਮ ਪੱਲੇ ਨਾ ਹੋਵੇ ਤੇ ਬੁਢੇਪਾ ਵੀ ਰੋਗ ਜੇ। ਸਤਿਗੁਰੂ ਨੇ ਬਾਣੀ ਵਿੱਚ ਬਚਨ ਕੀਤਾ, ਜਬ ਲਗ ਜਰਾ ਰੋਗ ਨਹੀਂ ਆਇਆ, ਇਹਦਾ ਮਤਲਬ ਗੁਰੂ ਗ੍ਰੰਥ ਸਾਹਿਬ ਬੁਢੇਪੇ ਨੂੰ ਵੀ ਇੱਕ ਰੋਗ ਪੈ ਮੰਨਦੇ। ਹਜ਼ੂਰ ਕਹਿੰਦੇ ਨੇ ਬਿਰਧ ਭਇਓ ਸੂਝੈ ਨਹੀਂ, ਬੁਢੇਪਾ ਆ ਗਿਆ, ਕੁਝ ਸਮਝ ਨਹੀਂ ਪੈਂਦੀ, ਕੀ ਨਹੀਂ ਸੁੱਝਦਾ। ਕਈ ਵਾਰੀ ਸੋਚੀਦਾ ਵੀ ਕਿਹੜੀ ਗੱਲ ਜਿਹੜੀ ਬੁਢੇਪੇ ਵਿੱਚ ਨਹੀਂ ਸੁੱਝਦੀ, ਤੇ ਇਹਦੇ ਬਾਰੇ ਹਜ਼ੂਰ ਨੇ ਬਾਣੀ ਵਿੱਚ ਬੜੇ ਪਿਆਰੇ ਬਚਨ ਕਹਿ, ਕਹਿਣ ਲੱਗੇ ਬੁਢੇਪਾ ਆ ਜਾਂਦਾ ਹੈ ਪਰ ਸੁੱਝਦਾ ਕੋਈ ਨਹੀਂ, ਕੀ ਨਹੀਂ ਸੁੱਝਦਾ। ਇਸ ਸੰਬੰਧ ਵਿੱਚ ਬਾਬਾ ਫਰੀਦ ਸਾਹਿਬ ਨੇ ਦੋ ਸ਼ਲੋਕਾਂ ਵਿੱਚ ਉੱਤਰ ਦਿੱਤਾ, ਕੀ ਨਹੀਂ ਸੁੱਝਦਾ। ਬਾਬਾ ਫਰੀਦ ਸਾਹਿਬ ਕਹਿੰਦੇ ਨੇ ਜਦੋਂ ਜਨਮ ਹੋਇਆ ਪਰਮੇਸ਼ਵਰ ਨੇ ਆ ਦੋ ਨੇਤਰ ਦਿੱਤੇ ਜਿਹੜੀਆਂ ਅੱਖਾਂ ਚਮਕਦੀਆਂ ਹਰ ਇੱਕ ਨੂੰ ਦੇਖਦੀਆਂ। ਮੈਂ ਬਾਣੀ ਵਿੱਚੋਂ ਅਰਜ਼ ਕਰ ਰਿਹਾ, ਨੇਤਰਾਂ ਵਿੱਚ ਚਮਕੇ ਹਰ ਇੱਕ ਨੂੰ ਆਪਾਂ ਅੱਖਾਂ ਨਾਲ ਤੱਕਨੇ ਹਾਂ, ਤੇ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਮੈਂ ਤਾਂ ਇੱਥੋਂ ਤੱਕ ਤੱਕਿਆ ਕਿ ਇਹ ਨੇਤਰ ਵੱਡੇ ਵੱਡੇ ਮਨੁੱਖਾਂ ਨੂੰ ਵੀ ਲੁਭਾ ਲੈਂਦੇ ਨੇ, ਅੱਖਾਂ ਦੇਖਦੀਆਂ ਚਮਕੀਲੀਆਂ ਨੇ, ਤੇ ਧਿਆਨ ਰੱਖਾਂ ਇਹਨਾਂ ਨੇਤਰਾਂ ਨੂੰ ਮਨੁੱਖ ਨੇ ਇੱਥੋਂ ਤੱਕ ਤੁਲਨਾ ਦੇ ਦਿੱਤੀ ਹਰਨਾਂ ਦੀਆਂ ਅੱਖਾਂ ਦੇ ਨਾਲ, ਮਿਰਗ ਦੀਆਂ ਅੱਖਾਂ ਨਾਲ ਵੀ ਇਹਨੂੰ ਤੁਲਨਾ ਦੇ ਦਿੱਤੀ, ਤੇ ਜਿਸ ਦੇ ਨੇਤਰ ਅੱਤ ਦੇ ਸੋਹਣੇ ਸਨ ਤੇ ਮਨੁੱਖ ਨੇ ਕਹਿ ਦਿੱਤਾ ਇਹਦੇ ਨੇਤਰ ਤਾਂ ਮਿਰਗ ਵਰਗੇ ਨੇ। ਤੇ ਚੇਤੇ ਰੱਖਣਾ ਜਿੰਨੇ ਮਿਰਗ ਦੇ ਨੈਣ ਧੋਖੇਬਾਜ਼ ਨੇ, ਇੰਨੇ ਕਿਸੇ ਦੇ ਨੇਤਰ ਧੋਖੇਬਾਜ਼ ਨੇ।
ਗੁਰੂ ਗ੍ਰੰਥ ਸਾਹਿਬ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਤੁਲਨਾ ਤਾਂ ਦੇ ਦਿੱਤੀ ਵੀ ਨੈਣ ਮਿਰਗ ਵਰਗੇ ਨੇ, ਪਰ ਯਾਦ ਰੱਖੀ ਮਿਰਗ ਦੇ ਨੇਤਰ ਭਾਵੇਂ ਅੱਤ ਦੇ ਸੋਹਣੇ ਨੇ, ਇਹੀ ਨੇਤਰ ਮਿਰਗ ਦੀ ਮੌਤ ਦਾ ਕਾਰਨ ਬਣਦੇ ਨੇ। ਇਹ ਤਪਦੀ ਕੋਈ ਰੇਤ ਨੂੰ ਪਾਣੀ ਸਮਝ ਕੇ ਉਹਦੇ ਵੱਲ ਦੌੜਦਾ, ਅੱਖਾਂ ਦੇ ਭੁਲੇਖੇ ਵਿੱਚ ਮਿਰਗ ਮੌਤ ਦੇ ਮੂੰਹ ਵਿੱਚ ਚਲਾ ਜਾਂਦਾ, ਨੇਤਰ ਹੀ ਲੈ ਡੁੱਬੇ। ਤੇ ਗੁਰਦੇਵ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਸੁਣ ਮੁੰਦੇ ਹਰਨਾਖੀਏ, ਹਰਨਾਖੀਏ ਦਰ ਤੇ ਹਰਮ ਦੇ ਨੇਤਰਾਂ ਵਾਲੀਏ, ਹੇ ਜੀਵ ਰੂਪੀ ਇਸਤਰੀ ਮਨੁੱਖ ਨੂੰ ਸੰਬੋਧਨ ਕੀਤਾ, ਸੁਣ ਮੁੰਡੇ ਹਰਨਾਖੀਏ, ਗੂੜਾ ਵੈਨ ਅਪਾਰ, ਕਿਤੇ ਅੱਖਾਂ ਦੇ ਭੁਲੇਖੇ ਵਿੱਚ ਨਾ ਪੈ ਜੀ, ਪਹਿਲਾਂ ਵਸਤ ਸੁਝਾਨ ਕਹਿ ਤਾਂ ਕੀ ਚੈ ਬਾਬਾ, ਕਿਤੇ ਹਰਨ ਦੀ ਤਰ੍ਹਾਂ ਭੁਲੇਖਾ ਨਾ ਖਾ ਜੀ। ਮੈਂ ਅਰਜ਼ ਕਰ ਰਿਹਾ, ਬਿਰਤ ਭਇਓ ਸੂਝੈ ਨਹੀਂ, ਕਾਲ ਪਹੁੰਚਿਓ ਆਨ, ਨੇਤਰ ਜਿਹੜੇ ਬਚਪਨ ਵਿੱਚ ਪੱਕਦੇ ਸਨ, ਜਵਾਨੀ ਵਿੱਚ ਮਨੁੱਖ ਨੂੰ ਲੁਭਾਏ ਮਾਨ ਕਰ ਲੈਂਦੇ ਸਨ। ਸਹਿਬ ਬਾਬਾ ਫਰੀਦ ਸਾਹਿਬ ਕਹਿੰਦੇ ਨੇ, ਕਮਾਲ ਦੀ ਗੱਲ, ਨੇਤਰਾਂ ਵਾਲੇ ਉਹ ਥਾਂ ਤਾਂ ਮੌਜੂਦ ਏ ਜਿੱਥੇ ਅੱਖਾਂ ਕਾਇਮ ਸਨ, ਨਾ ਨੇਤਰਾਂ ਨਾਲ ਤੱਕਦੇ ਸਨ, ਅੱਖਾਂ ਵਾਲੀ ਥਾਂ ਤਾਂ ਕਾਇਮ ਏ, ਪਰ ਹੈਰਾਨਗੀ ਦੀ ਗੱਲ ਇਹ, ਸਰੀਰ ਦੇ ਹੁੰਦਿਆਂ ਹੁੰਦਿਆਂ ਅੱਖਾਂ ਵੀ ਬੰਦੇ ਦੀਆਂ ਜਵਾਬ ਦੇ ਗਈਆਂ। ਸਾਹਿਬ ਕਹਿੰਦੇ ਨੇ, ਬੁਢੇਪਾ ਕਿੰਨਾ ਕੁ ਦੁਖਦਾਈ ਏ, ਕੰਨ ਸੁਣਦੇ ਨੇ ਪਰ ਉਦੋਂ ਬੰਦੇ ਦੀ ਹਾਲਤ ਕਿਤਨੀ ਕੁ ਤਰਸਯੋਗ ਏ, ਜਦੋਂ ਕੰਨ ਤਾਂ ਦੋਨੋਂ ਹੈਨ ਪਰ ਕੰਨਾਂ ਵਿੱਚ ਸੁਣਨ ਦੀ ਤਾਕਤ ਉਹ ਖਤਮ ਹੋ ਗਈ। ਉਦੋਂ ਮਨੁੱਖ ਕਿੰਨਾ ਕੁ ਦੁਖਦਾਈ ਹਾਲਤ ਵਿੱਚ ਜੀਵਨ ਬਸਰ ਕਰਦਾ, ਜਦੋਂ ਦੋਨੋਂ ਪੈਰ ਤਾਂ ਮੰਜੇ ਤੇ ਪਏ ਨੇ ਪਰ ਤਾਕਤ ਇੰਨੀ ਨਹੀਂ ਕਿ ਪੈਰਾਂ ਦੇ ਨਾਲ ਉੱਠ ਕੇ ਇੱਕ ਕਦਮ ਵੀ ਤੁਰ ਸਕੇ, ਕਿੰਨਾ ਕੁ ਬੁਢੇਪਾ ਦੁਖਦਾਈ ਏ। ਹਜ਼ੂਰ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਚੱਬਣ ਚੱਲਣ ਰਤਨ ਸੇ ਸੁਣੀਅਰ ਬਹਿ ਗਏ। ਇਹਨਾਂ ਵਿੱਚ ਸਤਿਗੁਰੂ ਨੇ ਸਪਸ਼ਟ ਨਹੀਂ ਕਿਹਾ ਕਿ ਅੱਖਾਂ ਜਾਂ ਇਹ ਦੰਦ ਜਾਂ ਇਹ ਰਸਨਾ ਜਾਂ ਇਹ ਪੈਰ, ਸਤਿਗੁਰੂ ਨੇ ਰਮਜ਼ ਭਰੇ ਬਚਨ ਕਹਿ ਕਹਿਣ ਲੱਗੇ ਚੱਬਣ ਚੱਲਣ ਰਤਨ ਸੇ ਸੁਣੀਅਰ ਬਹਿ ਗਏ। ਚੱਬਣ ਦਾ ਅਰਥ ਜਿਨ੍ਹਾਂ ਨਾਲ ਤੂੰ ਭੋਜਨ ਚਬਾਨਾ, ਭੋਜਨ ਛਕਣਾ, ਚੇਤੇ ਰੱਖੀ ਚੱਬਣ ਵਾਲੇ ਜਿਹੜੇ ਕਰੜੇ ਤੋਂ ਕਰੜੇ ਭੋਜਨ ਨੂੰ ਦੰਦ ਚੱਬ ਲੈਂਦੇ ਸਨ, ਹੈਰਾਨਗੀ ਦੀ ਗੱਲ ਉਹ ਦੰਦ ਵੀ ਚੱਬਣ ਵਾਲੇ ਸਰੀਰ ਦਾ ਸਾਥ ਛੱਡ ਕੇ ਚਲੇ ਗਏ। ਮੂੰਹ ਤਾਂ ਹੈ ਪਰ ਦੰਦ ਮੂੰਹ ਵਿੱਚ ਹੈ ਨਹੀਂ, ਬਿਰਧ ਭਇਓ ਸੂਝੈ ਨਹੀਂ, ਕਿੰਨਾ ਕੁ ਦੁਖਦਾਈ ਹੈ ਬੁਢੇਪਾ। ਸਾਹਿਬ ਕਹਿੰਦੇ ਨੇ ਚੱਬਣ ਚੱਲਣ, ਚੱਲਣ ਦਾ ਸੰਬੰਧ ਪੈਰਾਂ ਨਾਲ ਏ ਕਿਉਂਕਿ ਆਪਾਂ ਦੋਨਾਂ ਪੈਰਾਂ ਨਾਲ ਤੁਰਨੇ ਹਾਂ। ਸਾਹਿਬ ਕਹਿੰਦੇ ਨੇ ਚੱਬਣ ਚੱਲਣ ਰਤਨ, ਰਤਨ ਦਾ ਅਰਥ ਹੈ ਜਿਹੜੇ ਨੇਤਰ ਰਤਨਾਂ ਦੀ ਤਰ੍ਹਾਂ ਚਮਕਦੇ ਨੇ, ਇੱਥੇ ਰਤਨ ਦਾ ਅਰਥ ਪ੍ਰੋਫੈਸਰ ਸਾਹਿਬ ਸਿੰਘ ਹੋਰਾਂ ਨੇ ਨੇਤਰ ਕੀਤਾ। ਚੱਬਣ ਚੱਲਣ ਰਤਨ ਸੇ ਸੁਣੀਅਰ, ਸੁਣੀਅਰ ਦਰ ਤੇ ਜਿਨ੍ਹਾਂ ਕੰਨਾਂ ਨਾਲ ਤੂੰ ਸੁਣਦਾ ਸੈ ਸੇ ਸੁਣੀਅਰ ਬਹਿ ਗਏ। ਜਦੋਂ ਦੰਦ ਅੱਖਾਂ ਪੈਰ ਕੰਨ ਬਿਲਕੁਲ ਜਵਾਬ ਦੇ ਗਏ ਤੇ ਸਰੀਰ ਅਜੇ ਕਾਇਮ ਏ, ਖੇੜੇ ਮੁੱਤੀ ਧਾ, ਖੇੜੇ ਦਰ ਤੇ ਸਰੀਰ, ਮੁੱਤੀ ਦਰ ਤੇ ਮਾਰੀ, ਧਾ ਦਰ ਤੇ ਢਾ। ਕਹਿੰਦੇ ਨੇ ਜਦੋਂ ਕਿਸੇ ਦੀ ਮੌਤ ਹੋ ਜਾਏ ਤੇ ਬੰਦਾ ਢਾਹਾਂ ਮਾਰ ਕੇ ਰੋਂਦਾ ਹੈ, ਤੇ ਜਦੋਂ ਬੁਢੇਪੇ ਵਿੱਚ ਸਾਰੇ ਸਾਥ ਛੱਡ ਕੇ ਚਲੇ ਗਏ, ਖੇੜੇ ਮੁੱਤੀ ਢਾਹਾ, ਸਰੀਰ ਨੇ ਢਾਹ ਮਾਰੀ ਤੇ ਕਹਿਣ ਲੱਗਾ ਜਾਨੀ ਚੱਲ ਗਏ। ਜਾਨੀ ਦਰ ਤੇ ਪਿਆਰੇ, ਜਿਨ੍ਹਾਂ ਨੂੰ ਮੈਂ ਪਿਆਰੇ ਕਹਿੰਦਾ ਸਾਂ, ਨੇਤਰ ਦੰਦ ਇਹ ਕੰਨ ਇਹ ਅੱਖਾਂ ਮੈਨੂੰ ਸਾਰੇ ਛੱਡ ਕੇ ਚਲੇ ਗਏ। ਸਾਹਿਬ ਕਹਿੰਦੇ ਨੇ ਬਿਰਤ ਭਇਓ ਸੂਝੈ ਨਹੀਂ, ਕਾਲ ਪਹੁੰਚਿਓ ਆਨ, ਭਲਿਆ ਦੇਖ ਬੁਢੇਪੇ ਵਿੱਚ ਕੁਝ ਸੁਝਦਾ ਨਹੀਂ ਪਿਆ। ਸਤਿਗੁਰੂ ਕੀ ਬਾਣੀ ਵਿੱਚ ਬਾਬਾ ਫਰੀਦ ਸਾਹਿਬ ਦੇ ਸਲੋਕਾਂ ਵਿੱਚ ਦੂਸਰਾ ਪ੍ਰਮਾਣ, ਕਹਿਣ ਲੱਗੇ ਕਿੰਨਾ ਕੁ ਬੁਢੇਪਾ ਦੁਖਦਾਈ। ਬਾਬਾ ਫਰੀਦ ਸਾਹਿਬ ਨੇ ਬਚਨ ਕੀਤਾ, ਆ ਸਾਡੀਆਂ ਲੱਤਾਂ ਨੇ, ਆਪਾਂ ਪੈਰਾਂ ਨਾਲ ਦੌੜਨੇ ਆ, ਤੇ ਧਿਆਨ ਰੱਖਿਓ ਇੱਕ ਗੱਲ, ਪ੍ਰਭੂ ਦਾ ਸ਼ੁਕਰ ਆਪਾਂ ਖਿਣ ਖਿਣ ਕਰੀਏ ਜਿਸ ਰੱਬ ਨੇ ਇਹ ਆਰੋਗ ਅੰਗ ਦੇ ਦਿੱਤੇ, ਤੇ ਚੇਤੇ ਰੱਖਣਾ ਜੇ ਇਹ ਅੰਗ ਖਤਮ ਹੋ ਜਾਣ ਤੇ ਬੰਦੇ ਦੀ ਹਾਲਤ ਕਿਤਨੀ ਕੁ ਮੰਦੀ। ਮੁਸਲਮਾਨ ਫਕੀਰ ਰਹਿਬਾ ਹੋਈਏ ਜਿਹਨੂੰ ਰੀਬੀਆ ਵੀ ਕਹਿੰਦੇ ਨੇ, ਉਹਦੇ ਜੀਵਨ ਵਿੱਚ ਇੱਕ ਘਟਨਾ ਮੈਂ ਪੜ੍ਹੀ। ਕਹਿੰਦੇ ਨੇ ਇੱਕ ਮਨੁੱਖ ਨੇ ਸਿਰ ਦੇ ਉੱਪਰ ਪੱਟੀ ਬੰਨੀ ਸੀ ਤੇ ਸਿਰ ਨੂੰ ਹੱਥ ਵਿੱਚ ਪਕੜ ਕੇ ਹਾਏ ਹਾਏ ਕਰਦਾ ਤੇ ਨਾਲੇ ਕਹਿੰਦਾ, ਐ ਖੁਦਾ ਤੂੰ ਮੇਰੇ ਤੋਂ ਕੀ ਲੇਖਾ ਲੈਣਾ, ਮੇਰਾ ਸਿਰ ਜਿਹੜਾ ਦਰਦ ਨਾਲ ਪਾਟਦਾ ਪਿਆ। ਉਹ ਸੂਫੀ ਫਕੀਰ ਸੀ ਰੀਬੀਆ ਨੇ ਪੁੱਛ ਲਿਆ, ਕਹਿਣ ਲੱਗੀ ਵੀਰਾ ਤੂੰ ਸਿਰ ਤੇ ਪੱਟੀ ਬੰਨੀਏ, ਖੁਦਾ ਨੂੰ ਉਲਾਮੇ ਦੇਣਾ, ਇਹਦਾ ਕਾਰਨ ਕੀ? ਕਹਿਣ ਲੱਗਾ, ਐ ਫਕੀਰ, ਐ ਰੱਬ ਦੀ ਪਿਆਰੀ ਭੈਣ, ਕਾਰਨ ਇਹਦੇ ਦਰਦ ਨਾਲ ਮੇਰਾ ਸਿਰ ਪਾਟਦਾ ਪਿਆ, ਉਲਾਮੇ ਨਾ ਦਿਆਂ ਤੇ ਹੋਰ ਕੀ? ਤੇ ਉਸ ਫਕੀਰ ਦੇ ਸਮਝਾਉਣ ਦਾ ਢੰਗ ਸੀ, ਕਹਿਣ ਲੱਗੀ ਸੱਜਣਾ ਤੇਰੀ ਉਮਰ ਕਿਤਨੀ ਏ? ਕਹਿੰਦਾ 35 ਸਾਲ ਦੀ। ਕਹਿਣ ਲੱਗੀ 35 ਸਾਲ ਤੋਂ ਪਹਿਲਾਂ ਕਦੀ ਸਿਰ ਵਿੱਚ ਦਰਦ ਹੋਈ? ਕਹਿੰਦਾ ਬਿਲਕੁਲ ਨਹੀਂ। ਕਹਿੰਦੀ ਜਿਸ ਤਰ੍ਹਾਂ ਅੱਜ ਹੱਥ ਪਕੜ ਕੇ ਤੂੰ ਰੱਬ ਨੂੰ ਉਲਾਮੇ ਦਿੱਤੇ ਨੇ, ਜਦੋਂ 35 ਸਾਲ ਰੱਬ ਨੇ ਜੀਵਨ ਤੈਨੂੰ ਤੰਦਰੁਸਤ ਦਿੱਤਾ, ਕਦੀ ਇਹਨਾਂ ਹੱਥਾਂ ਨੂੰ ਸਿਰ ਨੂੰ ਘੁੱਟ ਕੇ ਪਕੜ ਕੇ ਉਹਦਾ ਸ਼ੁਕਰਾਨਾ ਵੀ ਕੀਤਾ ਸੀ? ਕਹਿਣ ਲੱਗਾ ਬਿਲਕੁਲ ਨਹੀਂ। ਕਹਿਣ ਲੱਗੀ ਫਿਰ ਅਰੋਗਤਾ ਦਾ ਸ਼ੁਕਰ ਨਹੀਂ, ਰੋਗ ਲੱਗ ਜਾਏ ਤੂੰ ਉਲਾਮੇ ਦੇਣਾ। ਪਿਆਰਿਓ ਬੁਢੇਪਾ ਵੀ ਦੁਖਦਾਈ ਏ ਜੇ ਨਾਮ ਪੱਲੇ ਨਹੀਂ। ਮੈਂ ਅਰਜ਼ ਕਰ ਰਿਹਾ, ਬਾਬਾ ਫਰੀਦ ਸਾਹਿਬ ਕਹਿੰਦੇ ਨੇ ਇਹਨਾਂ ਲੱਤਾਂ ਨਾਲ ਮੈਂ ਪਹਾੜਾਂ ਦੀਆਂ ਚੋਟੀਆਂ ਤੇ ਵੀ ਚੜਿਆ ਵਾਂ, ਕਹਿੰਦੇ ਇਹਨਾਂ ਲੱਤਾਂ ਨਾਲ ਮੈਂ ਮੀਲਾਂ ਤੱਕ ਮੈਦਾਨੀ ਇਲਾਕਿਆਂ ਦਾ ਵੀ ਪੰਧ ਤੈਅ ਕੀਤਾ, ਇਹਨਾਂ ਲੱਤਾਂ ਨਾਲ ਮੈਂ ਹਨੇਰੇ ਵਿੱਚ ਵੀ ਘੁੰਮਿਆ। ਪਰ ਹੈਰਾਨਗੀ ਦੀ ਗੱਲ ਦੁਨੀਆਂ ਦੇ ਲੋਕੋ, ਉਹ ਲੱਤਾਂ ਜਿਹੜੀਆਂ ਸੈਂਕੜੇ ਕੋਹ ਦਾ ਪੈਂਡਾ ਸਮਝਦੀਆਂ ਸਨ ਕਿ ਮੇਰੇ ਵਾਸਤੇ ਕੁਝ ਵੀ ਸਫ਼ਰ ਨਹੀਂ, ਅੱਜ ਪਾਣੀ ਦਾ ਕੁੱਜਾ ਮੇਰੇ ਸਿਰਹਾਣੇ ਪਿਆ। ਤੇ ਬਾਬਾ ਫਰੀਦ ਜੀ ਕਹਿੰਦੇ ਨੇ ਪਿਆਸ ਲੱਗਦੀ ਏ, ਆਵਾਜ਼ ਦੇ ਕੇ ਕਹਿੰਦਾ ਪਾਣੀ ਦਾ ਘੁੱਟ ਕੋਈ ਦੇ ਦਿਓ, ਤੇ ਉੱਤਰ ਮਿਲਦਾ ਬਾਪੂ ਤੇਰੇ ਸਿਰਹਾਣੇ ਪਾਣੀ ਦਾ ਭਾਂਡਾ ਭਰਿਆ। ਕਹਿੰਦਾ ਅੱਖਾਂ ਪਾਣੀ ਦੇ ਕੁੱਜੇ ਨੂੰ ਦੇਖਦੀਆਂ ਨੇ, ਲੱਤਾਂ ਤੁਰ ਨਹੀਂ ਸਕਦੀਆਂ, ਆਵਾਜ਼ ਆਉਂਦੀ ਏ ਜਾਂ ਉਹ ਫਰੀਦ ਜਦੋਂ ਜਵਾਨੀ ਸੀ ਉਦੋਂ ਸੈਂਕੜੇ ਕੋਹ ਵੀ ਤੇਰੇ ਵਾਸਤੇ ਕੁਝ ਨਹੀਂ ਸਨ, ਪਰ ਅੱਜ 2 ਕੁ ਹੱਥ ਤੇਰੇ ਸਿਰਹਾਣੇ ਪਾਣੀ ਦਾ ਕੁੱਜਾ ਪਿਆ, ਇਹ 2 ਹੱਥ ਵੀ ਸੈਂਕੜੇ ਕੋਹ ਦੂਰ ਪਿਆ ਲੱਗਦਾ। ਬੁਢੇਪਾ ਕਿਤਨਾ ਕੁ ਦੁਖਦਾਈ ਬਣ ਜਾਂਦਾ। ਹਜ਼ੂਰ ਕਹਿੰਦੇ ਨੇ ਬਿਰਧ ਭਇਓ ਸੂਝੈ ਨਹੀਂ, ਜਦੋਂ ਕਹਿੰਦੇ ਨੇ ਕਾਲ ਪਹੁੰਚਿਓ ਆਣ ਕੀ ਨੀ ਸੁੱਝਦਾ, ਕਹਿੰਦੇ ਨੇ ਫਰੀਦਾ ਇੰਨੀ ਨਿੱਕੀ ਜੰਗੀ ਹੈ, ਇਹਨਾਂ ਸੋਹਣੀਆਂ ਲੱਤਾਂ ਦੇ ਨਾਲ ਥਲ ਡੂੰਗਰ ਭਵਿਓਮ, ਥਲ ਦਾ ਅਰਥ ਮੈਦਾਨੀ ਇਲਾਕਾ, ਡੂੰਗਰ ਦਾ ਅਰਥ ਪਹਾੜੀ ਇਲਾਕਾ, ਭਵਿਓਮ ਦਾ ਅਰਥ ਮੈਂ ਘੁੰਮ ਕੇ ਆਇਆ, ਥਲ ਡੂੰਗਰ ਭਵਿਓਮ, ਅੱਜ ਫਰੀਦਾ ਕੂਜੜਾ, ਅੱਜ ਫਰੀਦ ਦੇਖ ਪਾਣੀ ਦਾ ਕੂਜੜਾ ਦਰ ਤੇ ਕੁੱਜਾ, ਅੱਜ ਫਰੀਦਾ ਕੂਜੜਾ ਸਹਿ ਕੋਹਾਂ ਥੀਓਮ, ਅੱਜ ਸਿਰਹਾਣੇ ਪਿਆ ਪਾਣੀ ਦਾ ਕੁੱਜਾ ਸੈਂਕੜੇ ਕੋ ਦੂਰ ਪਿਆ ਲੱਗਦਾ। ਸਾਹਿਬ ਕਹਿੰਦੇ ਨੇ ਦੇਖ ਬਿਰਧੰਤ ਜਰਵਾ, ਅੱਜ ਬਚਨੇ ਕਹਿੰਦੇ ਨੇ ਬੁਢੇਪਾ ਤੇਰੇ ਵੱਲ ਵਾਧਾ ਪਿਆ, ਤੇ ਯਾਦ ਰੱਖੀ ਅੰਦਰ ਦੀ ਜਿਹੜੀ ਤ੍ਰਿਸ਼ਨਾ ਦੀ ਭੁੱਖ ਉਹ ਨਾਮ ਤੋਂ ਬਿਨਾਂ ਨਹੀਂ ਉਮਿਟਦੀ। ਆ ਪੰਡਿਤ ਗੁਲਾਬ ਸਿੰਘ ਜੀ ਨੇ ਬਾਬਰ ਸਿਮਰਤ ਦੇ ਅੰਦਰ ਇੱਕ ਬੜਾ ਪਿਆਰਾ ਸਵਈਆ ਦਿੱਤਾ, ਉਹ ਕਹਿੰਦੇ ਨੇ ਖੇ ਮੇਰੇ ਵਾਹਿਗੁਰੂ, ਮੈਂ ਸੋਚਣਾ ਵਾਂ ਜਦੋਂ ਇਸ ਸੰਸਾਰ ਨੂੰ ਤੱਕਣਾ ਵਾਂ ਤੇ ਮਨ ਵਿੱਚ ਇੱਕ ਖਿਆਲ ਪੈਦਾ ਹੁੰਦਾ, ਮਾਲਕਾ ਆ ਤਨ ਵਿੱਚ ਜ਼ੋਰ ਸੀ, ਤਨ ਦਾ ਬਲ ਇਹ ਵੀ ਸਾਥ ਛੱਡ ਗਿਆ, ਹੁਣ ਤਨ ਵਿੱਚ ਤਾਕਤ ਨਹੀਂ ਰਹਿ ਗਈ, ਕਿਉਂਕਿ ਸਿਰ ਕੰਪਿਓ ਪੱਗ ਡਗਮਗੈ ਨੈਣ ਜੋਤ ਤੇ ਹੀਰ, ਤਨ ਵਿੱਚ ਤਾਕਤ ਨਹੀਂ। ਕਹਿਣ ਲੱਗੇ ਤਨ ਦਾ ਬਲ ਵੀ ਸਾਥ ਛੱਡ ਗਿਆ, ਜਿਹੜੇ ਨੇਤਰ ਬਚਪਨ ਵਿੱਚ ਮਿਲੇ ਸਨ ਇਹ ਵੀ ਛੱਡ ਕੇ ਚਲੇ ਗਏ, ਅੱਖਾਂ ਬੰਦ ਹੋ ਗਈਆਂ। ਕਹਿਣ ਲੱਗੇ ਜਿਸ ਮਾਤਾ ਪਿਤਾ ਨੇ ਜਨਮ ਦਿੱਤਾ ਸੀ ਨਾ, ਉਹ ਮਾਤਾ ਪਿਤਾ ਜਨਮ ਦੇਣ ਵਾਲੀ ਮਾਂ ਵੀ ਚਲੀ ਗਈ, ਬਾਪੂ ਵੀ ਚਲਾ ਗਿਆ, ਸੱਜਣ ਮਿੱਤਰ ਭੈਣ ਭਰਾ ਕਈ ਮੌਤ ਦੇ ਮੂੰਹ ਵੀ ਚਲੇ ਗਏ, ਪਤਾ ਨਹੀਂ ਕਿਹੜੇ ਪਾਸੇ ਛੱਡ ਕੇ ਮੈਨੂੰ ਚਲੇ ਗਏ। ਤੀਸਰਾ ਬਚਨ ਕੀਤਾ, ਕਹਿਣ ਲੱਗੇ ਹੁਣ ਤਾਂ ਹਾਲਤ ਇੰਨੀ ਕੁ ਮੰਦੀ ਹੋ ਗਈ ਏ ਕਿ ਇੱਥੋਂ ਤੱਕ ਕਿ ਨੌਕਰ ਵੀ ਮੇਰੀ ਗੱਲ ਨਹੀਂ ਪੁੱਛਦਾ, ਜਿਹੜੇ ਮਿੱਤਰ ਸੱਜਣ ਨੇ ਪੁੱਤਰ ਧੀਆਂ ਨੇ ਜਿਨ੍ਹਾਂ ਨੂੰ ਮੈਂ ਪਾਲਿਆ ਉਹਨਾਂ ਦੇ ਸੰਬੰਧ ਅੱਗੇ ਬਣ ਗਏ ਨੇ, ਉਹ ਆਪਣੇ ਰਿਸ਼ਤੇਦਾਰਾਂ ਵਿੱਚ ਮਸਤ ਹੋ ਗਏ ਨੇ, ਹੈਰਾਨਗੀ ਦੀ ਗੱਲ ਮੈਂ ਘਰ ਦਾ ਮੂਲ ਮੋਢਾ ਮੇਰੀ ਕੋਈ ਬਾਤ ਪੁੱਛ ਵੀ ਨਹੀਂ ਪਿਆ। ਬੜੇ ਕਮਾਲ ਦੀ ਜਿਹੜੀ ਉਹਨਾਂ ਨੇ ਗੱਲ ਕਹੀ, ਇੱਕ ਤਾਂ ਉਹਨਾਂ ਨੇ ਬੁਢੇਪੇ ਦੇ ਇਸ ਰੋਗ ਨੂੰ ਬਿਆਨ ਕੀਤਾ, ਕਹਿਣ ਲੱਗੇ ਸਾਰੇ ਛੱਡ ਕੇ ਚਲੇ ਗਏ, ਬਲ ਵੀ ਚਲਾ ਗਿਆ, ਨੇਤਰਾਂ ਦੀ ਜੋਤ ਚਲੀ ਗਈ, ਮਾਤਾ ਪਿਤਾ ਚਲੇ ਗਏ। ਕਹਿਣ ਲੱਗੇ ਸੇਵਕ ਕੀ ਮੇਰੀ ਬਾਤ ਨਹੀਂ ਪੁੱਛਦਾ, ਪੁੱਤਰ ਧੀਆਂ ਵੀ ਉਹ ਅਦਬ ਨਹੀਂ ਦਿੰਦੇ, ਪਰ ਹੈਰਾਨਗੀ ਦੀ ਗੱਲ ਮੇਰੇ ਦਾਤਾ ਸਰੀਰ ਦੇ ਸਾਰੇ ਅੰਗ ਛੱਡ ਕੇ ਚਲੇ ਗਏ, ਪਰ ਇਹ ਚੰਦਰੀ ਤ੍ਰਿਸ਼ਨਾ ਦੀ ਬਿਰਤੀ ਜਿਹੜੀ ਏ ਮੰਜੇ ਤੇ ਪਿਆਵਾਂ ਪਰ ਤ੍ਰਿਸ਼ਨਾ ਦੀ ਬਿਰਤੀ ਅਜੇ ਤੱਕ ਮੇਰਾ ਸਾਥ ਨਹੀਂ ਚੜ੍ਹਦੀ, ਮੇਰੇ ਨਾਲ ਚੰਬੜੀ। ਪੰਡਿਤ ਗੁਲਾਬ ਸਿੰਘ ਲਿਖਦੇ ਨੇ ਤਨ ਕੇ ਬਲ ਅਬ ਪੀਠ ਦਈ ਅਰ ਹਾਰ ਪਰੇ ਦ੍ਰਿਗ ਬਾਲ ਸੰਗਾਤੀ, ਕਹਿਣ ਲੱਗੇ ਤਜ ਕੇ ਇਹ ਲੋਕ ਬਿਖੇ ਹਮਕੋ ਚਲ ਆਪ ਗਏ ਸੁਰ ਲੋਕ ਸੁਜਾਤੀ, ਜਗ ਮੀਤ ਸਖਾ ਮੁਖ ਫੇਰ ਗਏ ਅਰ ਸੇਵਕ ਆ ਨਾ ਪੁੱਛੈ ਮਮ ਬਾਤੀ, ਕਹਿਣ ਲੱਗੇ ਮਮ ਆਏ ਪੈ ਲਗਾਮ ਹੇ ਤ੍ਰਿਸ਼ਨੇ, ਇੱਕ ਤੂੰ ਮਮ ਸੰਗ ਰਹੀ ਦਿਨ ਰਾਤੀ, ਪਰ ਹੇ ਪਾਪੀ ਤ੍ਰਿਸ਼ਨੇ ਤੂੰ ਤਾਂ ਮੇਰਾ ਸਾਥ ਨਹੀਂ ਛੱਡਿਆ, ਤੂੰ ਤਾਂ ਮਨ ਨੂੰ ਉਸੇ ਤਰ੍ਹਾਂ ਘੇਰ ਕੇ ਰੱਖਿਆ। ਸਤਿਗੁਰੂ ਕਹਿੰਦੇ ਨੇ ਬਾਣੀ ਵਿੱਚ, ਕਹਿੰਦੇ ਨੇ ਮਨ ਤ੍ਰਿਸ਼ਨਾ ਵੱਲੋਂ ਰਜਿਆ ਨਹੀਂ, ਸਰੀਰ ਦੇ ਅੰਗ ਸਾਥ ਛੱਡ ਗਏ। ਗੁਰਦੇਵ ਦੇ ਬਚਨ ਆਉਂਦੇ ਨੇ, ਬਾਬਾ ਕਬੀਰ ਸਾਹਿਬ ਦਾ ਸ਼ਲੋਕ ਸ਼ਬਦ ਦੇ ਆਸਾ ਰਾਗ ਵਿੱਚ ਜਦੋਂ ਬਚਨ ਕਰਦੇ ਨੇ, ਪੜ੍ਹਨੇ ਆ ਸ਼ਬਦ। 12 ਵਰਸ਼ ਬਾਲਪਨ ਬੀਤੇ, 20 ਵਰਸ਼ ਕਸ ਤਪ ਨਾ ਕੀਓ, 30 ਵਰਸ਼ ਕਸ ਦੇਵ ਨਾ ਪੂਜਾ, ਫਿਰ ਪਰਸਤਾਨਾ ਬਿਰਧ ਭਇਓ। ਹੁਣ ਇਸ ਸ਼ਬਦ ਦੇ ਜਦੋਂ ਅਰਥ ਕਰੀਏ ਨਾ, ਤੇ ਕਈ ਵਾਰੀ ਬਾਬਾ ਫਰੀਦ ਇਸ ਕਬੀਰ ਸਾਹਿਬ ਦੇ ਸ਼ਬਦ ਦੇ ਅਰਥ ਕਰਦਿਆਂ 30 ਤੋਂ ਬਾਅਦ ਬੁਢੇਪੇ ਦੀ ਗੱਲ ਆਈ, ਤੇ ਬੰਦਾ ਸੋਚਦਾ ਵੀ 30 ਤੋਂ ਬਾਅਦ ਤਾਂ ਬੁਢੇਪਾ ਆਉਂਦਾ ਹੀ ਨਹੀਂ। ਸਤਿਗੁਰੂ ਨੇ ਬਾਣੀ ਵਿੱਚ ਇਹ ਵੀ ਕਿਹਾ, ਕਹਿਣ ਲੱਗੇ 30 ਸਾਲ ਦਾ ਬੰਦਾ ਤੇ ਫਿਰ ਆਪਣੇ ਰੂਪ ਨੂੰ ਸੋਹਣਾ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕਰਦਾ। ਜਦੋਂ ਅਸੀਂ ਪੜ੍ਹਨੇ 10 ਬਾਲ ਧਨ 20 ਰਵਨ 30ਾਂ ਕਾ ਸੁੰਦਰ ਕਹਾਵਾ। ਹੁਣ ਇਸ ਸ਼ਬਦ ਦੇ ਅਰਥ ਬੜੇ ਰਮਜ ਭਰਪੂਰ ਨੇ। ਕਹਿੰਦੇ ਨੇ 12 ਵਰਸ ਬਾਲਪਨ ਬੀਤੇ, 20 ਵਰਸ ਕਸ ਤਪ ਨਾ ਕੀਓ, 30 ਵਰਸ ਕਸ ਦੇਵ ਨਾ ਪੂਜਾ, ਫਿਰ ਪਛਤਾਨਾ ਬਿਰਧ ਭਇਓ। ਹੁਣ ਇੱਥੇ 30 ਵਰਸ ਕਸ ਦੇਵ ਨਾ ਪੂਜਾ, ਇਹਦਾ ਮਤਲਬ 30 ਤੋਂ ਬਾਅਦ ਬੁਢੇਪਾ ਆ ਗਿਆ। ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ 30ਾਂ ਕਾ ਸੁੰਦਰ ਕਹਾਵਾ, 30ਾਂ ਕਾ ਸੁੰਦਰ ਕਹਾਵਾ, ਇਹਦਾ ਮਤਲਬ ਪੰਕਤੀਆਂ ਆਪਸ ਵਿੱਚ ਕਿਵੇਂ ਵਿਰੋਧੀ ਤੇ ਨਹੀਂ, ਪਰ ਇਹਦੇ ਅਰਥ ਬੜੇ ਪਿਆਰੇ ਕੀਤੇ ਇੱਕ ਗੁਰਮੁਖ ਪਿਆਰੇ ਨੇ। ਉਹ ਕਹਿੰਦੇ ਨੇ 12 ਵਰਸ ਬਾਲਪਨ ਬੀਤੇ, 12 ਸਾਲ ਜਿਹੜੇ ਪਹਿਲੇ ਨੇ ਉਹ ਬਚਪਨ ਵਿੱਚ ਖੇਡ ਮੱਲ ਕੇ ਨਿਕਲ ਗਏ, 20 ਵਰਸ ਕਛ ਤਪ ਨਾ ਕੀਓ। ਯਾਦ ਰੱਖੀ 20 ਤੋਂ ਲੈ 12 ਤੋਂ ਲੈ ਕੇ ਅੱਗੇ 20 ਸਾਲ ਹੋਰ ਗਿਣ ਲੈ, ਯਾਦ ਰੱਖਣਾ 20 ਸਾਲ ਅੱਗੇ ਹੋਰ ਗਿਣੇ ਨੇ, 12 ਤੇ 20 32 ਸਾਲ ਤਾਂ ਕੋਈ ਜਦ ਤਪ ਕੀਤੇ ਹੀ ਨਹੀਂ, 30 ਵਰਸ ਕਛ ਦੇਵ ਨਾ ਪੂਜਾ, ਚਾਤੇ ਰੱਖਣਾ 32 ਤੋਂ ਅੱਗੇ 30 ਸਾਲ ਹੋਰ ਮਿਲ ਗਏ। 62 ਸਾਲ ਦੀ ਉਮਰ ਹੋ ਗਈ, ਬੰਦੇ ਨੇ ਭਜਨ ਬੰਦਗੀ ਕੀਤੀ ਨਹੀਂ, ਤੇ 62 ਸਾਲ ਦੀ ਉਮਰ ਵਿੱਚ ਇਹਨੂੰ ਬੁਢੇਪੇ ਨੇ ਆ ਕੇ ਗ੍ਰਸ ਲਿਆ। ਸਾਹਿਬ ਕਹਿੰਦੇ ਨੇ 30 ਵਰਸ ਕਛ ਦੇਵ ਨਾ ਪੂਜਾ, ਫਿਰ ਪਛਤਾਨਾ ਬਿਰਧ ਭਇਓ। ਕਹਿਣ ਲੱਗੇ ਮੇਰੀ ਕਰਤੇ ਜਨਮ ਗਇਓ, ਸਾਇਰ ਸੋਖ ਪੁਜੰਗ ਬਣਿਓ। ਕਹਿੰਦੇ ਨੇ ਮੇਰੀ ਕਰਦਿਆਂ ਦੇਖ ਬੁਢੇਪਾ ਆ ਗਿਆ। ਉਹ 62 ਸਾਲ ਦੀ ਉਮਰ ਹੋ ਗਈ, ਸਾਇਰ ਸੋਖ, ਸਾਇਰ ਦਾ ਅਰਥ ਸਮੁੰਦਰ, ਜਿਹੜਾ ਜਵਾਨੀ ਦਾ ਸਮੁੰਦਰ ਠਾਠਾ ਮਾਰਦਾ ਸੀ ਭਲਿਆ, ਹੁਣ ਉਹ ਵੀ ਸੁੱਕ ਚੁੱਕਾ ਹੈ। ਪੁਜੰਗ ਬਲਿਓ, ਪੁਜੰਗ ਦਾ ਅਰਥ ਇੱਥੇ ਵੇ ਬਾਹਾਂ, ਜਿਹੜੀਆਂ ਬਾਹਾਂ ਦਾ ਬਲ ਸੀ ਉਹ ਵੀ ਖਤਮ ਹੋ ਗਿਆ, ਪਰ ਅਜੇ ਤੱਕ ਮੇਰੀ ਵਾਲੀ ਬਿਰਤੀ ਖਤਮ ਨਹੀਂ ਹੋਈ। ਸਤਿਗੁਰੂ ਨੇ ਅੱਗੇ ਜਿਹੜਾ ਪ੍ਰਮਾਣ ਦਿੱਤਾ ਬੜੇ ਕਮਾਲ ਦਾ, ਕਹਿੰਦੇ ਨੇ ਜਦੋਂ ਫਿਰ ਬੁਢੇਪਾ ਆ ਜਾਂਦਾ ਨਾ, ਅੰਦਰ ਦੀ ਤ੍ਰਿਸ਼ਨਾ ਤੇ ਮਿਟਦੀ ਨਹੀਂ। ਜੇ ਕਿਤੇ ਸਾਰੀ ਜ਼ਿੰਦਗੀ ਭਗਤੀ ਕੀਤੀ ਹੋਵੇ ਤੇ ਅੰਦਰ ਕਿਤੇ ਟਿਕ ਜਾਏ, ਕਹਿੰਦੇ ਨੇ ਫਿਰ ਮਨ ਇੰਨਾ ਕੁ ਚੰਚਲ ਹੋ ਜਾਂਦਾ ਹੈ, ਜਿਉਂ ਜਿਉਂ ਮੌਤ ਦੇ ਦਿਨ ਨੇੜੇ ਹੁੰਦੇ ਨੇ ਫਿਰ ਬੰਦਾ ਹੱਥ ਪੈਰ ਮਾਰਦਾ ਕਿਤੇ 4 ਦਿਨ ਹੋਰ ਮਿਲ ਜਾ, ਕਿਤੇ ਮੌਤ ਮੇਰੇ ਨੇੜੇ ਆਵੀ ਨਾ। ਤੇ ਕਬੀਰ ਸਾਹਿਬ ਨੇ ਉੱਤਰ ਜਿਹੜਾ ਦਿੱਤਾ, ਕਹਿਣ ਲੱਗੇ ਪਹਿਲਾਂ ਸੀ ਸਰੋਵਰ ਪਾਣੀ ਦਾ ਭਰਿਆ, ਉਦੋਂ ਤਾਂ ਵੱਟਾਂ ਮਾਰੀਆਂ ਨਹੀਂ, ਉਦੋਂ ਤਾਂ ਬੰਨ ਬੰਨੇ ਨਹੀਂ, ਉਦੋਂ ਸਰੋਵਰ ਪਾਣੀ ਦਾ ਭਰਿਆ ਸੀ, ਸਾਰਾ ਪਾਣੀ ਨਿਕਲ ਕੇ ਬਾਹਰ ਚਲਾ ਗਿਆ। ਹੁਣ ਜਦੋਂ ਸਰੋਵਰ ਸੁੱਕ ਗਿਆ ਤੇ ਸੁੱਕੇ ਹੋਏ ਛੱਪੜ ਨੂੰ, ਸਰੋਵਰ ਨੂੰ ਜਿੰਨੇ ਮਰਜ਼ੀ ਤੂੰ ਮਿੱਟੀ ਦੇ ਬੰਨ ਮਾਰ ਕੇ ਰੱਖ ਲੈ, ਸੁੱਕੇ ਸਰੋਵਰ ਨੂੰ ਬੰਨ ਮਾਰਨ ਦਾ ਕੋਈ ਲਾਭ ਨਹੀਂ, ਕਿਉਂਕਿ ਹੁਣ ਸਰੋਵਰ ਪੱਲੇ ਰਹੀ ਕੁਝ ਨਹੀਂ ਗਿਆ। ਅਗਲਾ ਬਚਨ ਕੀਤਾ, ਕਹਿਣ ਲੱਗੇ ਪਹਿਲਾਂ ਜਦੋਂ ਫਸਲ ਹਰਿਆਵਲ ਵਿੱਚ ਸੀ ਉਦੋਂ ਤਾਂ ਵਾੜ ਕੀਤੀ ਨਹੀਂ, ਉਦੋਂ ਰੱਜ ਰੱਜ ਕੇ ਮਿਰਗ ਨੇ ਇਹਦੀ ਫਸਲ ਨੂੰ ਖਾਧਾ। ਮੈਂ ਅਰਜ਼ ਕਰ ਰਿਹਾ ਬਾਣੀ ਵਿੱਚ ਸ਼ਬਦ ਇੱਕ ਆਇਆ, ਵਿਕਾਰਾਂ ਲਈ ਮਿਰਗ ਗੁਰਦ ਖਲਾਈ ਮੋਰੀ, ਜਿਤ ਮਿਰਗ ਪਰਤ ਹੈ ਚੋਰੀ। ਕਹਿਣ ਲੱਗੇ ਜਦੋਂ ਹਰਿਆਵਲ ਸੀ ਉਦੋਂ ਵਿਕਾਰਾਂ ਨੇ ਰੱਜ ਕੇ ਖੇਤੀ ਖਾਧੀ, ਉਦੋਂ ਕੂੰਜਾਂ ਵੀ ਰੱਜ ਕੇ ਪਈਆਂ, ਪਰ ਬਦਕਿਸਮਤੀ ਦੀ ਗੱਜ ਜਦੋਂ ਖੇਤ ਪੱਕ ਗਿਆ, ਖੇਤ ਵੱਢਿਆ ਗਿਆ ਤੇ ਪਿੱਛੋਂ ਲਿਆ ਕੇ ਕੰਢੇ ਕਹਿੰਦਾ ਖੇਤ ਨੂੰ ਵਾੜ ਕਰੋ, ਤੇ ਵੇਖਣ ਵਾਲੇ ਲੋਕ ਹੱਸ ਕੇ ਕਹਿੰਦੇ ਨੇ ਜਾ ਉਹ ਝੱਲਿਆ, ਜਦੋਂ ਫਸਲ ਅਜੇ ਕਾਇਮ ਸੀ ਉਦੋਂ ਤਾਂ ਵਾੜ ਕੀਤੀ ਨਹੀਂ, ਤੇ ਜਦੋਂ ਫਸਲ ਵੱਢੀ ਜਾਏ ਉਦੋਂ ਬਾਅਦ ਵਾੜ ਕਰਕੇ ਕਰੇ ਲਾ ਲਈ, ਖੇਤ ਵਿੱਚ ਕੁਝ ਹੈ ਹੀ ਨਹੀਂ। ਕਬੀਰ ਸਾਹਿਬ ਨੇ ਬਚਨ ਕੀਤਾ, ਕਹਿਣ ਲੱਗੇ ਸੂਕੈ ਸਰਵਲ ਪਾਲ ਬੰਧਾਵੈ। ਦਿਨ ਚਲੇ ਗਏ, ਹੁਣ ਬੁਢੇਪਾ ਇੱਕ ਸੁੱਕਾ ਹੋਇਆ ਸਰੋਵਰ ਏ, ਤੂੰ ਇਹਦੇ ਚਾਰ ਚੁਫੇਰੇ ਕੰਧ ਪਿਆ ਬੰਨ, ਸੂਕੇ ਸਰਵਰ ਪਾਲ ਬੰਧਾਵੈ, ਲੁਣੈ ਖੇਤ, ਖੇਤ ਵੱਢਿਆ ਗਿਆ ਹੱਥ ਵਾਰ ਕਰੇ। ਹੁਣ ਵਾੜਾ ਕਰਨਾ, ਜਦੋਂ ਖੇਤ ਪੱਲੀ ਕੁਝ ਨਹੀਂ, ਵਾੜ ਕਰਕੇ ਕੀ ਕਰੇਗਾ। ਆਇਓ ਚੋਰ ਤੁਰੰਤ ਲੈ ਗਿਓ, ਜਮ ਦੂਤ ਚੋਰ ਬਣ ਕੇ ਆਇਆ, ਉਹਨੇ ਦੱਸਿਆ ਵੀ ਨਹੀਂ ਕਦੋਂ ਲੈ ਜਾਣਾ, ਮੇਰੀ ਰਾਖਤ ਮੁਗਦ ਫਿਰੈ। ਪਰ ਹੈਰਾਨਗੀ ਦੀ ਗੱਲ ਇਹ, ਮੌਤ ਆ ਗਈ, ਬੰਦੇ ਨੇ ਮੇਰੀ ਫਿਰ ਵੀ ਨਹੀਂ ਛੱਡੀ, ਤ੍ਰਿਸ਼ਨਾ ਇਹਦੇ ਨਾਲ ਰਹਿ ਗਈ। ਸਤਿਗੁਰੂ ਕੀ ਬਾਣੀ ਪੜ੍ਹਦੇ ਹਾਂ, ਇਹੀ ਬਚਨ ਬਾਬਾ ਭੀਖਣ ਜੀ ਨੇ ਕਿਹਾ, ਇੱਥੋਂ ਤੱਕ ਤਾਂ ਮੈਂ ਅਰਜ਼ ਕੀਤੀ ਹੈ ਵੀ ਬੁਢੇਪਾ ਦੁਖਦਾਈ ਹੈ, ਪਰ ਗੁਰੂ ਗ੍ਰੰਥ ਸਾਹਿਬ ਨੇ ਇਕੱਲਾ ਇਸ ਰੋਗ ਦਾ ਜ਼ਿਕਰ ਨਹੀਂ ਕੀਤਾ। ਮੇਰਾ ਗੁਰੂ ਨਾਨਕ ਇਸ ਕਰਕੇ ਵੱਡਾ ਹੈ, ਕੇਵਲ ਰੋਗ ਨਹੀਂ ਜੇ ਦੱਸਦਾ, ਇਹ ਰੋਗ ਦੇ ਇਲਾਜ ਵੀ ਦੱਸ ਦਿੰਦਾ। ਪੁੱਛਿਆ, ਸਤਿਗੁਰੂ ਜੇ ਇੰਨਾ ਬੁਢੇਪਾ ਦੁਖਦਾਈ ਹੋ ਜਾਏ ਫਿਰ ਕੀ ਕਰੀਏ? ਮੇਰੇ ਗੁਰਦੇਵ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ, ਭਲਿਆ ਜਦੋਂ ਨੈਨੋ ਨੀਰ ਬਹਿ ਤਨ ਖੀਨਾ ਭੈ ਕੇਸ ਦੁਦਵਾਨੀ। ਹੁਣ ਦੇਖੋ ਇਹਦੇ ਵਿੱਚ ਰੋਗ ਵੀ ਹੈ ਤੇ ਨਾਲ ਇਹਦੇ ਵਿੱਚ ਇਲਾਜ ਵੀ ਹੈ। ਅੱਖਾਂ ਵਿੱਚੋਂ ਨੀਰ ਵਗਦਾ ਤੇ ਤਨ ਜਿਹੜਾ ਕਮਜ਼ੋਰ ਹੋ ਗਿਆ, ਕੇਸ ਦੁੱਧ ਵਰਗੇ ਚਿੱਟੇ ਹੋ ਗਏ। ਨੈਨੋ ਨੀਰ ਬਹਿ ਤਨ ਖੀਣਾ ਭੈ ਕੇਸ ਦੁੱਧਵਾਨੀ, ਰੂਦਾ ਕੰਠ ਸ਼ਬਦ ਨਹੀਂ ਉਚਰੇ, ਅਬ ਕਿਆ ਕਰੇ ਪੁਰਾਣੀ ਰਾਮ ਰਾਏ ਹੋ ਹੈ ਵੈਦ ਬਨਵਾਰੀ। ਮੇਰੇ ਵਾਹਿਗੁਰੂ ਹੁਣ ਤੂੰ ਹੀ ਕਿਰਪਾ ਕਰਕੇ ਇਲਾਜ ਕਰ, ਨਹੀਂ ਤੇ ਦੁਨੀਆਂ ਦਾ ਕੋਈ ਇਲਾਜ ਜਿਹੜਾ ਮੇਰੇ ਸਰੀਰ ਤੇ ਕੰਮ ਨਹੀਂ ਕਰਦਾ ਪਿਆ। ਰਾਮ ਰਾਏ ਹੋ ਹੈ ਵੈਦ ਬਨਵਾਰੀ, ਆਪਣੇ ਸੰਤਾਂ ਲਿਓ ਉਭਾਰੀ। ਕਿੰਨਾ ਕੁ ਰੋਗ ਨੇ ਖਾ ਲਿਆ ਮਾਥੇ ਪੀਰ, ਕਹਿੰਦੇ ਨੇ ਮੱਥੇ ਵਿੱਚ ਦਿਨ ਰਾਤ ਪੀਰ ਟਿਕੀ ਰਹਿੰਦੀ, ਸਰੀਰ ਜਲਣ ਹੈ, ਠੰਡ ਵਿੱਚ ਵੀ ਸਰੀਰ ਜਿਹੜਾ ਉਹ ਸੜੀ ਜਾਂਦਾ ਹੈ। ਕਰਕ ਕਰੇਜੇ ਮਾਹੀ ਕਲੇਜੇ ਵਿੱਚ ਵੀ ਪੀੜ ਉੱਠਦੀ ਏ, ਐਸੀ ਬੇਦਨ ਉਪਜ ਖਰੀ ਭਈ, ਇਹੋ ਜਿਹਾ ਰੋਗ ਪੈਦਾ ਹੋ ਗਿਆ ਵਾਕਾ ਔਖਦ ਨਹੀਂ, ਜਿਹਦੀ ਦਵਾਈ ਦੁਨੀਆਂ ਵਿੱਚ ਕਿਸੇ ਦੇ ਕੋਲ ਨਹੀਂ। ਆ ਇੱਕ ਸੱਜਣ ਨੇ ਬੜੀ ਸੋਹਣੀ ਘਟਨਾ ਲਿਖੀ ਰੂਮੀ ਨੇ, ਕਹਿੰਦਾ ਬੁਢੇਪੇ ਦਾ ਛੇਤੀ ਕੀਤਿਆਂ ਕਿਤੇ ਇਲਾਜ ਕੋਈ ਨਹੀਂ। ਉਹਨੇ ਬੜਾ ਸੋਹਣਾ ਇੱਕ ਘਟਨਾ ਦਿੱਤੀ, ਕਹਿੰਦਾ ਕੋਈ ਬਜ਼ੁਰਗ ਵੈਦ ਕੋਲ ਗਿਆ ਤੇ ਉਹਨੇ ਕਿਹਾ ਸੀ, ਕਹਿਣ ਲੱਗਾ ਵੈਦ ਨੂੰ, ਮੇਰੀਆਂ ਅੱਖਾਂ ਨੂੰ ਘੱਟ ਦਿਸਦਾ ਧੁੰਦਲਾ ਪਾਣੇ। ਵੈਦ ਨੇ ਕਿਹਾ ਬੁਢੇਪੇ ਕਰਕੇ। ਉਹਨੇ ਕਿਹਾ ਮੇਰੇ ਸਿਰ ਵਿੱਚ ਦਰਦ ਦੇ। ਵੈਦ ਨੇ ਕਿਹਾ ਇਹ ਵੀ ਬੁਢੇਪੇ ਕਰਕੇ। ਉਹ ਕਹਿੰਦਾ ਮੈਂ ਜਦੋਂ ਬੋਲਣਾ ਵਾ ਗਲੇ ਵਿੱਚ ਕਫ ਆਉਂਦੀ ਏ, ਬਲਗਮ ਆਉਂਦੀ, ਕਹਿਣ ਲੱਗਾ ਇਹ ਵੀ ਬੁਢੇਪੇ ਕਰਕੇ। ਤੇ ਉਸ ਬਾਬੇ ਨੂੰ ਗੁੱਸਾ ਚੜ ਗਿਆ, ਕਹਿਣ ਲੱਗਾ ਤੈਨੂੰ ਵੈਦ ਬਣਾਇਆ ਕਿੰਨੇ ਵਿੱਚ, ਤੈਨੂੰ ਅਕਲ ਹੀ ਨਹੀਂ। ਜਦੋਂ ਗੁੱਸੇ ਵਿੱਚ ਬਾਬਾ ਕੰਬਣ ਲੱਗਾ ਤੇ ਵੈਦ ਬਾਹ ਪਕੜ ਕੇ ਕਹਿੰਦਾ ਸੱਚ ਬਾਪੂ, ਆ ਜਿਹੜਾ ਗੁੱਸੇ ਵਿੱਚ ਤੂੰ ਕੰਬਣਾ ਪਿਆ ਇਹ ਵੀ ਬੁਢੇਪੇ ਕਰਕੇ, ਕਿਉਂਕਿ ਖਿਜਿਆ ਪਿਆ ਆਪਣੇ ਆਪ ਤੋਂ। ਸਾਹਿਬ ਕਹਿੰਦੇ ਨੇ ਐਸੀ ਬੇਦਨ ਉਪਜ ਖਰੀ ਪਈ, ਵਾਕਾਂ ਔਖਦ ਨਹੀਂ, ਇਹਦਾ ਇਲਾਜ ਕਿਤੇ ਹੈ ਹੀ ਨਹੀਂ। ਪਰ ਅੱਗੋਂ ਉੱਤਰ ਦਿੱਤਾ ਦੁਨੀਆਂ ਦੇ ਲੋਕੋ, ਗੁਰੂ ਨਾਨਕ ਦੇ ਘਰ ਇੱਕ ਇਲਾਜ ਜੇ। ਪੁੱਛਿਆ ਕੀ? ਕਹਿਣ ਲੱਗੇ ਜਦੋਂ ਮਾਥੇ ਪੀਰ ਸਰੀਰ ਜਲਣ ਹੈ, ਕਰਕ ਕਰੇਜੇ ਮਾਹੀ ਐਸੀ ਬੇਦਨ ਉਪਜ ਖਰੀ ਪਈ, ਵਾਕਾਂ ਔਖਦ ਨਹੀਂ। ਫਿਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ, ਇਹ ਔਖਦ ਜਗ ਸਾਰਾ ਗੁਰ ਪ੍ਰਸਾਦ ਕਹਿ ਜਨ ਭੀਖਣ ਪਾਵੋ ਮੋਹ ਦੁਆਰਾ। ਗੁਰੂ ਕੇ ਚਰਨਾਂ ਨਾਲ ਜੁੜ, ਨਾਮ ਦਵਾਈ ਹੈ। ਬੁਢੇਪਾ ਤੇ ਸਭ ਤੇ ਆਉਂਦਾ, ਪਰ ਕਦੀ ਉਸ ਬਜ਼ੁਰਗ ਬਾਪੂ ਅਮਰਦਾਸ ਵੱਲ ਤੱਕੋ, ਜਿੱਦਣ ਆਏ ਨੇ ਉਦਣ 60 ਸਾਲ ਦੀ ਉਮਰ ਏ। ਵਿਦਵਾਨ ਸੱਜਣ ਕੋਈ 60 ਦੀ ਕੋਈ 62 ਦੀ ਕਹਿੰਦਾ, ਖੈਰ 60 ਸਾਲ ਦੀ ਉਮਰ ਏ ਤੇ ਆ ਕੇ ਗੁਰੂ ਅੰਗਦ ਸਾਹਿਬ ਦੇ ਚਰਨਾਂ ਵਿੱਚ ਡਿੱਗੇ ਤੇ ਗੁਰੂ ਅੰਗਦ ਸਾਹਿਬ ਘੁੱਟ ਕੇ ਛਾਤੀ ਨਾਲ ਲਾਲ ਲੱਗੇ, ਕਿਉਂਕਿ ਕੁੜਮਾਚਾਰੀ ਏ ਗੁਰੂ ਅੰਗਦ ਸਾਹਿਬ ਦੀ ਸਪੁੱਤਰੀ ਬੀਬੀ ਅਮਰੋ ਗੁਰੂ ਅਮਰਦਾਸ ਜੀ ਦੇ ਸਕੇ ਭਤੀਜੇ ਨਾਲ ਵਿਆਹੀ ਏ। ਕੁੜਮਾਚਾਰੀ ਗੁਰੂ ਅੰਗਦ ਸਾਹਿਬ ਛਾਤੀ ਨਾਲ ਲਾਲ ਲੱਗੇ ਤੇ ਬਜ਼ੁਰਗ ਬਾਬਾ ਅਮਰਦਾਸ ਚਰਨ ਪਕੜ ਕੇ ਕਹਿੰਦੇ ਨੇ, ਸਤਿਗੁਰੂ ਤੇਰੇ ਦਰ ਤੇ ਅੱਜ ਅਮਰਦਾਸ ਕੁੜਮ ਬਣ ਕੇ ਨਹੀਂ, ਤੇਰੇ ਦਰ ਤੇ ਨਗੂਰਾ ਆਇਆ ਤੇ ਮੈਂ ਸੁਣਿਆ ਤੂੰ ਨਗੂਰਿਆਂ ਦੀ ਮਹਿਲ ਨੂੰ ਧੋ ਦੇ, ਸਿੱਖ ਬਣਨ ਆਇਆ ਸਿੱਖੀ ਦੀ ਦਾਤ ਦਈ। ਤੇ ਜਦੋਂ ਮੈਂ ਭੱਟਾਂ ਦੇ ਸਵਈਆਂ ਵਿੱਚ ਬਾਪੂ ਗੁਰੂ ਅਮਰਦਾਸ ਜੀ ਨੂੰ ਪੜ੍ਹਨਾ ਵਾਂ ਤੇ ਮਨ ਇੱਕ ਵਾਰੀ ਝੰਝੋੜਿਆ ਜਾਂਦਾ ਵੀ ਲਾਹਣਤ, ਇਹੋ ਜਿਹੀ ਜਵਾਨੀ ਦੇ 62 ਸਾਲ ਦੀ ਉਮਰ ਏ। 60 ਸਾਲ ਦੀ ਵਿਦਵਾਨ ਲਿਖਦੇ ਨੇ 12 ਸਾਲ ਉਸ ਬਾਬੇ ਨੇ ਗਾਗਰ ਢੋਈ ਏ। ਕਮਾਲ ਦੀ ਗੱਲ, 12 ਸਾਲ ਵਿੱਚ ਬਾਬਾ ਕਿਹੜੇ ਵੇਲੇ ਉੱਠਦਾ ਹੋਵੇਗਾ ਕਿ ਖਡੂਰ ਤੋਂ ਬਿਆਸ ਦਰਿਆ ਦੇ ਵਿੱਚ ਪਾਣੀ ਲਿਆਉਣਾ, ਆਪ ਪਾਣੀ ਇਸ਼ਨਾਨ ਕਰਨ ਤੋਂ ਪਹਿਲਾਂ, ਗੁਰਦੇਵ ਦੇ ਇਸ਼ਨਾਨ ਤੋਂ ਪਹਿਲਾਂ ਉਸ ਪਾਣੀ ਨਾਲ ਇਸ਼ਨਾਨ ਕਰਾਉਣਾ, ਗਾਗਰ ਮੋਢੇ ਤੇ ਵੇ ਬਿਆਸ ਤੋਂ ਪਾਣੀ ਭਰਨਾ ਤੇ ਗੁਰੂ ਅੰਗਦ ਸਾਹਿਬ ਦਾ ਦਰਵਾਜ਼ਾ ਖੁੱਲਣ ਤੋਂ ਪਹਿਲਾਂ ਗਾਗਰ ਰਿਆ ਕੇ ਰੱਖਣੀ ਏ। ਇਹਦਾ ਮਤਲਬ ਬਾਪੂ ਗੁਰੂ ਅਮਰਦਾਸ, 12 ਸਾਲਾਂ ਵਿੱਚ ਤੂੰ ਕਦੀ ਰਾਤ ਆਰਾਮ ਵੀ ਕੀਤਾ ਕਿ ਨਹੀਂ ਕੀਤਾ? ਇੰਨਾ ਸਬਰ ਕਰਨਾ। ਤੇ ਕਮਾਲ ਦੀ ਗੱਲ ਜਿਹੜੀ ਭੱਟਾਂ ਨੇ ਕਹੀ, ਕਹਿਣ ਲੱਗੇ ਗੁਰੂ ਅਮਰਦਾਸ ਤੇ ਵੀ ਬੁਢੇਪਾ ਏ, ਉਮਰ ਉਹਨਾਂ ਦੀ ਵੀ 70 ਸਾਲ ਦੀ ਏ। ਤੇ ਭੱਟ ਜਾਲਪ ਨੇ ਇੱਕ ਬਚਨ ਕਿਹਾ, ਕਹਿਣ ਲੱਗਾ ਗੁਰੂ ਅਮਰਦਾਸ ਤੇਰੀ ਕਮਾਈ ਨੂੰ ਨਮਸਕਾਰ। ਪੁੱਛਿਆ ਕਿੰਨੀ ਕੁ ਕਮਾਈ? ਕਹਿੰਦੇ ਨੇ ਗੁਰੂ ਅੰਗਦ ਸਾਹਿਬ ਦੇ ਚਰਨਾਂ ਵਿੱਚ ਖਲੋ ਕੇ ਤੁਸੀਂ ਇੱਕ ਪੜ੍ਹਾਈ ਕੀਤੀ, ਇੱਕ ਓਅੰਕਾਰ ਦੀ, ਕਹਿਣ ਲੱਗੇ ਤੈਂ ਪੜਿਓ ਇੱਕ ਮਨ ਧਰਿਓ ਇੱਕ। 72 ਸਾਲ ਦੇ ਬਜ਼ੁਰਗ ਬਾਪੂ ਤੂੰ ਇੱਕ ਪੜਿਆ ਇੱਕ ਨੂੰ ਹਿਰਦੇ ਵੀ ਥਾਂ ਦਿੱਤੀ। ਤੈਂ ਪੜਿਓ ਇੱਕ ਮਨ ਧਰਿਓ ਇੱਕ ਕਰ ਇੱਕ ਪਛਾਣਿਓ। ਨੈਣ ਬੈਣ ਮੋਏ ਇੱਕ ਇੱਕ ਤੇਰੇ ਨੇਤਰਾਂ ਵਿੱਚ ਇੱਕ ਤੇਰੇ ਬਚਨਾਂ ਵਿੱਚ ਇੱਕ। ਮੇਰੇ ਗੁਰੂ ਅਮਰਦਾਸ ਜਦੋਂ ਤੂੰ ਬੋਲਣੇ ਤੇਰੇ ਬੋਲਾਂ ਵਿੱਚ ਵੀ ਇੱਕ ਤੋਂ ਬਿਨਾਂ ਦੂਜਾ ਹੈ। ਨੈਣ ਬੈਣ ਮੋਏ ਇੱਕ ਇੱਕ ਦੋ ਠਾਏ ਨਾ ਜਾਣਿਓ। ਸੁਪਨ ਇੱਕ ਪ੍ਰਤੱਖ ਇੱਕ ਜੇ ਕਿਤੇ ਤੈਨੂੰ ਨੀਂਦ ਆ ਜਾਏ ਤੇ ਸੁਪਨਾ ਵੀ ਇੱਕ ਵਾਹਿਗੁਰੂ ਦਾ ਹੈ ਤੇ ਗੁਰੂ ਨਾਨਕ ਦਾ। ਤੈਨੂੰ ਸੁਪਨੇ ਵਿੱਚ ਵੀ ਗੁਰੂ ਤੋਂ ਬਿਨਾਂ ਦੂਜਾ ਦਿਸਦੀ ਕੋਈ। 72 ਸਾਲ ਦੀ ਉਮਰ ਧਿਆਨ ਦੇਣਾ। ਸੁਪਨ ਇੱਕ ਪ੍ਰਤੱਖ ਇੱਕ ਇੱਕ ਸਮੈ ਲੀਣੋ। ਤੇ ਅਗਲੀ ਜਿਹੜੀ ਪੰਕਤੀ ਕਹਿਣ ਲੱਗੇ ਤੀਸ ਇੱਕ ਅਰਪੰਚ ਸਿੱਧ ਪੈਂਤੀਸ ਨਾ ਖੀਣੋ। ਇੱਥੇ ਵਿਦਵਾਨਾਂ ਨੇ ਅਰਥ ਦੋ ਤਰ੍ਹਾਂ ਨਾਲ ਕੀਤੇ। ਤੀਸ ਇੱਕ ਪ੍ਰੋਫੈਸਰ ਸਾਹਿਬ ਸਿੰਘ ਕਰਦੇ ਨੇ ਮਹੀਨੇ ਦੇ 30 ਦਿਨਾਂ ਵਿੱਚ ਵੀ ਤੈਨੂੰ ਇੱਕ ਚੇਤੇ ਵੇ। ਅਰਪੰਚ ਸਿੱਧ ਤੇ ਦਾਤਾ ਜੀ ਜਿਹੜੇ ਪੰਜਾਂ ਤੱਤਾਂ ਦਾ ਬਣਿਆ ਸੰਸਾਰ ਇਹਦੇ ਵਿੱਚ ਤੂੰ ਇੱਕ ਨੂੰ ਦੇਖਣਾ। ਤੇ ਨਾਲ ਕਹਿੰਦੇ ਨੇ ਪੈਂਤੀਸ ਨਾ ਖੀਣੋ ਤੇ 35 ਗੁਰਮੁਖੀ ਦੇ ਅੱਖਰਾਂ ਵਿੱਚ ਵੀ ਤੈਨੂੰ ਇੱਕ ਨਜ਼ਰ ਆਉਂਦਾ। ਪਰ ਸੰਪਰਦਾਇ ਮਹਾਂਪੁਰਸ਼ਾਂ ਨੇ ਇਹਦੇ ਅਰਥ ਹੋਰ ਕੀਤੇ ਨੇ, ਲੱਗਦੇ ਉਹ ਵੀ ਬੜੇ ਜਚਦੇ ਨੇ ਅੰਦਰ ਨੂੰ। ਉਹ ਕਹਿੰਦੇ ਨੇ 30 ਇੱਕ ਉਹ ਗਿਣਤੀ ਕਰਦੇ ਨੇ 30 ਤੇ 1 31 ਅਰਪੰਚ ਸਿੱਧ 31 ਤੇ 5 36 35 ਨਾ ਖੀਣੋ 36 ਤੇ 35 71। ਕਹਿਣ ਲੱਗੇ ਗੁਰੂ ਅਮਰਦਾਸ ਤੈਨੂੰ 71 ਸਾਲ ਦੀ ਉਮਰ ਵਿੱਚ ਵੀ ਇੱਕ ਤੋਂ ਬਿਨਾਂ ਦੂਜਾ ਨਜ਼ਰ ਹੀ ਨਹੀਂ ਆਉਂਦਾ। 30 ਇੱਕ ਅਰਪੰਚ ਸਿੱਧ 35 ਨਾ ਖੀਣੋ। ਇੱਕੋ ਜੇ ਲੱਖ ਲੱਖੋਂ ਅਲੱਖ ਹੈ ਇੱਕ ਇੱਕ ਕਰ ਵਰਣਿਓ। ਗੁਰੂ ਅਮਰਦਾਸ ਜਾਲ ਭਣੇ ਤੂੰ ਇੱਕ ਲੋੜੇ ਇੱਕ ਮੰਨੇ। ਬੁਢੇਪਾ ਉਸ ਬਾਬੇ ਤੇ ਵੀ ਆਇਆ, ਪਰ ਅੱਜ ਜਦੋਂ ਗਾਗਰ ਚੁੱਕੀ ਡਿੱਗ ਪਏ ਨੇ। ਗੁਰੂ ਅੰਗਦ ਸਾਹਿਬ ਨੇ ਪੁੱਛਿਆ ਬਾਬਾ ਜੀ ਅੱਜ ਦੇਰੀ ਨਾਲ ਕਿਉਂ? ਤੇ ਚਰਨ ਪਕੜ ਲਏ, ਨੇਤਰਾਂ ਵਿੱਚੋਂ ਨੀਰ ਦੀ ਝੜੀ ਲੱਗ ਗਈ। ਮੈਂ ਅਰਜ਼ ਕਰ ਰਿਹਾ ਗੁਰੂ ਦਰ ਤੇ ਬੁਢੇਪੇ ਵਾਲਾ ਵੀ ਜੁੜ ਜਾਏ ਤਾਂ ਗੁਰੂ ਕਿਰਪਾ ਨਾਲ ਨਿਵਾਜ ਦਿੰਦਾ। ਚਰਨ ਪਕੜ ਲੈ। ਕਹਿਣ ਲੱਗੇ ਗੁਰੂ ਅੰਗਦ ਪਾਤਸ਼ਾਹ ਪਤਾ ਨਹੀਂ ਅੱਜ ਸਰੀਰ ਜਵਾਬ ਦੇਈ ਜਾਂਦਾ, ਗਾਗਰ ਚੁੱਕ ਕੇ ਆਇਆ। ਅੱਜ 12 ਸਾਲਾਂ ਵਿੱਚ ਪਹਿਲੀ ਵਾਰ ਗਾਗਰ ਮੋਢੇ ਤੇ ਰੱਖੀ ਤੇ ਜ਼ਮੀਨ ਤੇ ਡਿੱਗਿਆ ਵਾ। ਤੇ ਜਦੋਂ ਅੱਖਾਂ ਵਿੱਚੋਂ ਨੀਰ ਦੀ ਝੜੀ ਲੱਗੀ, ਗੁਰੂ ਅੰਗਦ ਸਾਹਿਬ ਘੁੱਟ ਕੇ ਛਾਤੀ ਨਾਲ ਲਾ ਕੇ ਕਹਿੰਦੇ ਨੇ ਬਾਬਾ ਅਮਰਦਾਸ ਮੈਂ ਕਈ ਸਾਲਾਂ ਤੋਂ ਤੇਰੇ ਡਿੱਗਣ ਦੀ ਇੰਤਜ਼ਾਰ ਕਰਦਾ ਪਿਆ ਸੀ। ਕਹਿਣ ਲੱਗੇ ਦਾਤਾ ਮੈਂ ਡਿੱਗ ਪਿਆ। ਕਹਿਣ ਲੱਗੇ ਅਮਰਦਾਸ ਜਦੋਂ ਫਲ ਪੱਕ ਜਾਂਦਾ ਹੈ ਕੁਦਰਤ ਦਾ ਨੇਮ ਹੈ ਉਹ ਡਿੱਗਦਾ ਹੈ। ਅੱਜ ਤੂੰ ਖੱਡੀ ਵਿੱਚ ਡਿੱਗੇ, ਮੈਂ ਤੈਨੂੰ ਖੱਡੀ ਤੋਂ ਗੱਦੀ ਦੇ ਕੇ ਜਾਵਾਂਗਾ। ਤੂੰ ਮੋਢੇ ਤੇ ਗਾਗਰ ਚੁੱਕੀ, ਗਾਗਰ ਤੈਨੂੰ ਦੁਨੀਆਂ ਵਿੱਚ ਉਜਾਗਰ ਕਰ ਜਾਵੇਗੀ। ਗਾਗਰ ਉਜਾਗਰ ਕਰੇਗੀ, ਖੱਡੀ ਤੋਂ ਗੱਦੀ ਮਿਲੇਗੀ। ਤੇ ਘਬਰਾ ਨਾ, ਦੇਖ ਤੂੰ ਡਿੱਗੇ, ਮੈਂ ਤੈਨੂੰ ਡਿੱਗੇ ਨੂੰ ਗੁਰੂ ਨਾਨਕ ਦਾ ਤਖ਼ਤ ਦੇ ਕੇ ਜਾਵਾਂ। ਉਸ ਬਾਬਾ ਬੈਠਾ ਗੱਦੀ ਤੇ ਉਮਰ ਬਜ਼ੁਰਗ ਨੇ। ਤੇ ਕਵੀ ਸੰਤੋਖ ਸਿੰਘ ਨੇ ਬੜਾ ਸੋਹਣਾ ਸਾਹਿਬ ਦਾ ਜੀਵਨ ਦੱਸਿਆ। ਮਦਰਾ ਕਾਦੇ ਦੁੱਧ ਵਰਗੇ ਚਿੱਟੇ ਕੇਸ ਨੇ, ਸਤਿਗੁਰੂ ਦਾ ਨੂਰ ਝੱਲਿਆ ਨਹੀਂ ਜਾਂਦਾ। ਤੇ ਗੁਰੂ ਅਮਰਦਾਸ ਮਹਾਰਾਜ ਜਦੋਂ ਉਹ ਗੁਰੂ ਬਣੇ ਤੇ ਬੁਢੇਪੇ ਦੀ ਗੱਲ ਉਹਨਾਂ ਵੀ ਕੀਤੀ। ਬਾਬਾ ਫਰੀਦ ਸਾਹਿਬ ਨੇ ਕਿਹਾ, ਕਹਿਣ ਲੱਗੇ ਕਾਲੀ ਜਿਨੀ ਨਾ ਰਾਵਿਓ ਧੌਲੀ ਰਾਵੇ ਕੋਈ। ਜਿਹਨੇ ਜਵਾਨੀ ਵਿੱਚ ਰੱਬ ਨੇ ਚੇਤਾ ਕੀਤਾ ਬੁਢੇਪੇ ਵਿੱਚ ਕਦੀ ਨਹੀਂ ਯਾਦ ਕਰ ਸਕਦਾ। ਕਹਿਣ ਲੱਗੇ ਕਰ ਸਾਈ ਸਿਓ ਪਿਰਹੜੀ ਰੰਗ ਨਵੇਲਾ ਹੋਏ। ਤੇ ਜਿਸ ਬਾਪੂ ਨੇ ਬੁਢੇਪੇ ਵਿੱਚ ਕਿਰਪਾ ਲਈ ਸੀ ਨਾ, ਉਹ ਕਹਿਣ ਲੱਗੇ ਠੀਕ ਹੈ ਜਵਾਨੀ ਵਿੱਚ ਵੀ ਜਪ, ਪਰ ਜੇ ਬੁਢੇਪੇ ਵਿੱਚ ਵੀ ਸਮਝ ਪੈ ਗਈ ਏ ਤੇ ਯਾਦ ਰੱਖੀ ਕਾਲੀ ਧੌਲੀ ਸਾਹਿਬ ਸਦਾ ਹੈ। ਜੇ ਕੋ ਚਿੱਤ ਕਰੇ ਆਪਣਾ ਲਾਇਆ ਪਿਰਮ ਨਾ ਲੱਗੀ, ਜੇ ਲੋਚੈ ਸਭ ਕੋਏ। ਪਰ ਬੁਢੇਪੇ ਵਿੱਚ ਵੀ ਇਹ ਪਿਰਮ ਪਿਆਲਾ ਖਸਮ ਕਾ ਜੈ ਭਾਵੈ ਤਿਸ ਦੇ। ਸਤਿਗੁਰੂ ਗੁਰੂ ਅਰਜਨ ਦੇ ਮਹਾਰਾਜ ਅੱਜ ਬਚਨ ਹੀ ਇਹ ਕਰਦੇ ਨੇ। ਕਹਿਣ ਲੱਗੇ ਮਿਥਿਅੰਤ ਦੇਹੰ ਮਿਥ ਦਰ ਤੇ ਝੂਠ। ਸਾਹਿਬ ਕਹਿੰਦੇ ਨੇ ਮਥਿਅੰਤ ਦੇਹੰ, ਆਹ ਜਿਹੜਾ ਸਰੀਰ ਹੈ ਇਹ ਮਿਥਿਆ ਹੈ, ਇਹਨੇ ਇੱਕ ਦਿਨ ਬਿਲਸ ਜਾਣਾ ਹੈ, ਇਹ ਝੂਠਾ ਹੈ। ਸਰੀਰ ਕਿੰਨਾ ਕੁ ਝੂਠਾ ਹੈ? ਸਾਹਿਬ ਕਹਿੰਦੇ ਨੇ ਜਿਉਂ ਸੁਪਨਾ ਅਰ ਪੇਖਣਾ ਐਸੇ ਜਾਪੋ ਜਾਣ। ਕਹਿੰਦੇ ਨੇ ਬਿਲਕੁਲ ਸੰਸਾਰ ਤੇ ਆਇਆ ਸਰੀਰ ਝੂਠਾ ਹੈ। ਧਿਆਨ ਦੇਣਾ ਇੱਕ ਇੱਕ ਅਰਥ ਵੱਲ। ਮਿਥਿਅੰਤ ਦੇਹੰ, ਸਰੀਰ ਮਿਥਿਆ ਹੈ। ਖਿਣੰਤ ਖਿਣੰਤ ਖੀਣ ਦਾ ਅਰਥ ਹੈ ਕਮਜ਼ੋਰ ਹੋਣਾ। ਬਲਨੰਗ ਬਲਨੰਗ ਦਾ ਅਰਥ ਹੈ ਬਲ ਤਾਕਤ। ਸਰੀਰ ਮਿੱਥਿਆ, ਇਹਨੇ ਨਾਸ਼ ਹੋਣਾ। ਤੇ ਜਿਸ ਬਲ ਦਾ ਤੂੰ ਮਾਣ ਕਰੀ ਫਿਰਨਾ, ਇਸ ਤਾਕਤ ਨੇ ਵੀ ਇੱਕ ਦਿਨ ਨਾਸ਼ ਹੋ ਜਾਣਾ। ਮਿਥਿਅੰਤ ਦੇਹੰ ਖਿਣੰਤ ਬਲਨੰਗ। ਇਹ ਜ਼ਰੂਰ ਬਲ ਜਿਹੜਾ ਖਤਮ ਹੋਵੇਗਾ, ਇਸ ਬਲ ਨੇ ਸਦਾ ਰਹਿਣਾ ਨਹੀਂ। ਤੇ ਮੈਂ ਅਰਜ਼ ਕੀਤੀ ਅੱਗੇ ਪ੍ਰਮਾਣਾਂ ਵਿੱਚ ਕਿ ਸਰੀਰ ਵਿੱਚ ਬਲ ਕਿੰਨਾ ਕੁ ਰਹਿੰਦਾ ਹੈ। ਸਾਹਿਬ ਅੱਗੇ ਕਹਿੰਦੇ ਨੇ ਬਰਦੰਤ ਜਰਵਾ, ਬਰਦੰਤ ਦਰ ਤੇ ਵਾਧਾ ਪਿਆ, ਜਰਵਾ ਜਰਵਾ ਦਰ ਤੇ ਬੁਢੇਪਾ। ਯਾਦ ਰੱਖੀ ਬੁਢੇਪਾ ਵਾਧਾ ਪਿਆ, ਤੇ ਬੁਢੇਪਾ ਇੱਕ ਐਸਾ ਜਿਹੜਾ ਆ ਕੇ ਪਰਤ ਕੇ ਕਦੀ ਜਾਂਦਾ ਨਹੀਂ। ਬਚਪਨ ਆਇਆ ਨਾ, ਉਹ ਚਲਾ, ਜੋ ਆਇਆ ਸੀ ਉਹਨੇ ਚਲੇ ਜਾਣਾ, ਜਵਾਨੀ ਆਈ ਉਹਨੇ ਚਲੇ ਜਾਣਾ, ਪਰ ਬੁਢੇਕਾ ਬੁਢੇਪਾ ਪਿਆਰ ਉਹ ਐਸਾ ਜਿਹੜਾ ਕਦੀ ਜਾਂਦਾ ਨਹੀਂ। ਇੱਕ ਅਦੀਬ ਨੇ ਤਾਂ ਹੀ ਲਿਖਿਆ, ਕਹਿਣ ਲੱਗਾ ਮੇਰੇ ਮੌਲਾ ਤੇਰੀ ਦੁਨੀਆਂ ਫਾਨੀ ਦੇਖੀ, ਹਰ ਚੀਜ਼ ਰਹਾਂ ਕੀ ਆਨੀ ਜਾਨੀ ਦੇਖੀ, ਜੋ ਆ ਕੇ ਨਾ ਜਾਏ ਵੋ ਬੁਢੇਪਾ ਦੇਖਾ, ਜੋ ਜਾ ਕੇ ਨਾ ਆਏ ਵੋ ਜਵਾਨੀ ਦੇਖੀ। ਬੁਢੇਪਾ ਐਸਾ ਜਿਹੜਾ ਪਰਤ ਕੇ ਕਦੀ ਆਉਂਦਾ, ਪਰਤ ਕੇ ਕਦੀ ਜਾਂਦਾ ਨਹੀਂ, ਤੇ ਜਵਾਨੀ ਐਸੀ ਜਿਹੜੀ ਪਰਤ ਕੇ ਕਦੀ ਆਉਂਦੀ ਨਹੀਂ। ਬਰਧੰਤ ਜਰਵਾ, ਇਹ ਵਾਧਾ ਪਿਆ ਜਿਹੜਾ ਜਰਵਾ, ਇਹ ਬੁਢੇਪਾ ਵੱਧ ਰਿਹਾ। ਸਾਹਿਬ ਜੀ ਅੱਗੇ ਕਹਿੰਦੇ ਨੇ ਹਤਿਅੰਤ ਮਾਇਆ, ਪਰ ਜਿੱਥੇ ਜਿੱਥੇ ਬੁਢੇਪਾ ਵੱਧ ਹੈ ਤੇ ਮਨ ਇੰਨਾ ਪਾਪੀ ਹੈ, ਓਨਾ ਜ਼ਿਆਦਾ ਇਹ ਮਾਇਆ ਵਿੱਚ ਖਚਤ ਹੋਈ ਜਾਂਦਾ। ਇਹੀ ਕਾਰਨ ਮੇਰੇ ਹਜ਼ੂਰ ਨੇ ਬਾਣੀ ਵਿੱਚ ਕਿਹਾ, ਬੁਢੇਪੇ ਤੋਂ ਬਾਅਦ ਮੌਤ ਹੀ, ਤੇ ਮੌਤ ਤੋਂ ਪਹਿਲਾਂ ਪਹਿਲਾਂ ਆਪਣੀ ਚਿੰਤਨ ਸ਼ਕਤੀ, ਆਪਣੇ ਸੋਚਣ ਦਾ ਢੰਗ ਤਬਦੀਲ ਕਰ ਦੇ। ਜੇ ਮਰਦਿਆਂ ਕਿਤੇ ਹਤਿਅੰਤ ਮਾਇਆ ਮਾਇਆ ਚੇਤੇ ਆ ਗਈ ਨਾ, ਤੇ ਫਿਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਅੰਤ ਕਾਲ ਜੋ ਲਛਮੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ। ਕਹਿਣ ਲੱਗੇ ਸਰਪ ਜੌਨ ਵੱਲ ਵੱਲ ਉਹ ਤਰ੍ਹਾਂ ਦੇਖੀ ਕਿਤੇ ਮਨ ਮਾਇਆ ਵਿੱਚ ਖਚਤ ਨਾ ਹੋ ਜਾਏ। ਹਿਤਿਅੰਤ ਮਾਇਆ ਬਰਦੰਤ ਜਰਵਾ, ਬੁਢੇਪਾ ਵੱਧ ਰਿਹਾ, ਹਿਤਿਅੰਤ ਮਾਇਆ ਤੇ ਮਨ ਮਾਇਆ ਵਿੱਚ ਖਚਤ ਹੋ ਰਿਹਾ। ਅੱਗੇ ਸਾਹਿਬ ਕਹਿੰਦੇ ਨੇ ਅਤਿਅੰਤ ਆਸਾ, ਅਤਿਅੰਤ ਆਸਾ ਦਰ ਤੇ ਬਹੁਤ ਜ਼ਿਆਦਾ ਆਸ ਵੱਧ ਗਈ। ਤੇ ਸਾਹਿਬ ਜੀ ਕਹਿੰਦੇ ਨੇ ਅਥਿਤਿਆ ਭਮਨੰਗ, ਅਥਿਤਿਆ ਭਮਨੰਗ, ਅਥਿਤਿਆ ਦਰ ਤੇ ਜਿਹਨੇ ਸਦਾ ਥਿਰ ਨਹੀਂ ਰਹਿਣਾ। ਭਵਨ ਦਾ ਅਰਥ ਹੈ ਸੰਸਾਰ, ਪ੍ਰੋਫੈਸਰ ਸਾਹਿਬ ਸਿੰਘ ਦੇ ਅਰਥ ਕਰਦੇ ਨੇ ਅਥਿਤਿਆ ਭਮਨੰਗ, ਇਹ ਸੰਸਾਰ ਨਾਸ਼ਮੰਤ ਹੈ, ਇਸ ਸੰਸਾਰ ਨੇ ਖਤਮ ਹੋ ਜਾਣਾ। ਤੇ ਜੋਗਿੰਦਰ ਸਿੰਘ ਤਲਵਾੜਾ ਇਹਦੇ ਅਰਥ ਕਰਦੇ ਨੇ ਅਥਿਤਿਆ ਭਵਨੰਗ, ਉਹ ਅਥਿਤ ਦਾ ਅਰਥ ਕਰਦੇ ਨੇ ਅਤਿਥੀ, ਤੂੰ ਸੰਸਾਰ ਵਿੱਚ ਇਸ ਤਰ੍ਹਾਂ ਹੈ ਜਿਵੇਂ ਇੱਕ ਪ੍ਰਾਹੁਣੇ ਨੇ ਰਾਤ ਰਹਿ ਕੇ ਚਲੇ ਜਾਣਾ। ਅਥਿਤਿਆ ਭਵਨੰਗ, ਇਹ ਸੰਸਾਰ ਨਾਸ਼ਵੰਤ ਹੈ, ਇਹਨੇ ਬਿਨਸ ਨੇ। ਸਾਹਿਬ ਕਹਿੰਦੇ ਨੇ ਗਨੰਤ ਸਵਾਸਾਂ, ਗਨੰਤ ਦਰ ਤੇ ਗਿਣਤੀ ਹੋ ਰਹੀ ਹੈ, ਸਵਾਸਾ ਸਵਾਸਾ ਦਰ ਤੇ ਜਿਹੜੇ ਤੂੰ ਸਾਹ ਲੈਂਦੇ, ਮਹਾਰਾਜ ਕੌਣ ਗਿਣਤੀ ਕਰ ਰਿਹਾ। ਤੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਭਿਆਨ, ਭਿਆਨ ਦਰ ਤੇ ਭਿਆਨਕ, ਧਰਮੰਗ, ਧਰਮੰਗ ਦਾ ਅਰਥ ਇੱਥੇ ਵੇ ਧਰਮ ਰਾਜ, ਭਿਆਨ ਦਰ ਤੇ ਭਿਆਨਕ, ਭਿਆਨਕ ਦਾ ਅਰਥ ਇੱਥੇ ਵਿਦਵਾਨਾਂ ਨੇ ਕੀਤਾ ਜਮਦੂਤ, ਜਿਸ ਦਮਦੂਤ ਨੂੰ ਲੋਕ ਕਹਿੰਦੇ ਨੇ ਧਰਮ ਰਾਜ ਦਾ ਉਹ ਨੌਕਰ ਏ, ਤੇ ਜਿਹੜਾ ਅੱਤ ਦਾ ਭਿਆਨਕ ਏ, ਜਿਤਨੇ ਤੂੰ ਸਵਾਸ ਲੈਂਦਾ। ਗੁਰੂ ਅਰਜਨ ਸਾਹਿਬ ਕਹਿੰਦੇ ਨੇ ਤੇਰੇ ਇੱਕ ਇੱਕ ਸਵਾਸ ਨੂੰ ਗਿਣਦਾ ਪਿਆ, ਜਦੋਂ ਸਵਾਸ ਖਤਮ ਹੋ ਗਿਆ ਉਹਨੇ ਲੈ ਜਾਣਾ। ਗਨੰਤ ਸਵਾਸਾਂ, ਭਿਆਨ ਧਰਮੰਗ। ਸਾਹਿਬ ਕਹਿੰਦੇ ਨੇ ਪਤੰਤ, ਪਤੰਤ ਦਾ ਅਰਥ ਤੂੰ ਡਿੱਗਿਆ ਹੋਇਆ, ਕਿੱਥੇ ਡਿੱਗਿਆ। ਮੋਹ ਕੂਪ, ਮੋਹ ਕੂਪ, ਕੂਪ ਦਰ ਤੇ ਖੂਹ, ਉਹ ਮਨੁੱਖਾ ਤੂੰ ਮੋਹ ਦੇ ਖੂਹ ਵਿੱਚ ਡਿੱਗਾ ਪਿਆ, ਪਰ ਤੈਨੂੰ ਪਤਾ ਨਹੀਂ ਤੇਰੇ ਸਵਾਸਾਂ ਨੂੰ ਧਰਮ ਰਾਜ ਦਾ ਦਮਦੂਤ ਜਿਹੜਾ ਇੱਕ ਇੱਕ ਕਰਕੇ ਗਿਣਦਾ ਪਿਆ। ਜਦੋਂ ਸਵਾਸ ਪੂਰੇ ਹੋ ਗਏ ਤੇ ਯਾਦ ਰੱਖੀ ਪਰਤ ਕੇ ਤਾਂ ਇਹ ਸਵਾਸ ਆਉਣੇ ਨਹੀਂ। ਗੁਰੂ ਗ੍ਰੰਥ ਸਾਹਿਬ ਨੇ ਕਮਾਲ ਦੇ ਬਚਨ ਕਹਿੰਦੇ ਨੇ ਬੰਦਾ ਦੁਨੀਆਂ ਦੀ ਹਰ ਚੀਜ਼ ਖਰੀਦ ਸਕਦਾ, ਚੇਤੇ ਰੱਖੋ ਇੱਥੇ ਬੰਦੇ ਵੀ ਖਰੀਦੇ ਜਾਂਦੇ ਜੇ, ਕੱਲੇ ਪਸ਼ੂ ਨਹੀਂ, ਜ਼ਮੀਨ ਨਹੀਂ, ਘਰ ਨਹੀਂ, ਮੋਟਰ ਗੱਡੀਆਂ ਨਹੀਂ, ਮਾਇਆ ਨੇ ਇੰਨਾ ਪ੍ਰਭਾਵ ਪਾ ਲਿਆ, ਇੱਥੇ ਮਰੀ ਹੋਏ ਜ਼ਮੀਰ ਵਾਲੇ ਬੰਦੇ ਵੀ ਖਰੀਦੇ ਜਾਂਦੇ, ਬੰਦਿਆਂ ਦੀ ਕੀਮਤ ਵੀ ਪੈਂਦੀ। ਪਰ ਸਤਿਗੁਰੂ ਨੇ ਕਮਾਲ ਦੇ ਬਚਨ ਕਹਿ, ਇੱਥੇ ਬਦਨਾਮ ਕਰਨ ਲਈ ਵੀ ਬੰਦੇ ਖਰੀਦੇ ਜਾਂਦੇ ਨੇ, ਇੱਥੇ ਸਿਫਤ ਕਰਨ ਲਈ ਵੀ ਬੰਦੇ ਖਰੀਦੇ ਜਾਂਦੇ ਨੇ। ਪਰ ਗੁਰੂ ਗ੍ਰੰਥ ਸਾਹਿਬ ਇਹ ਗੱਲ ਕਹਿੰਦੇ ਨੇ ਉਹ ਹਰ ਚੀਜ਼ ਨੂੰ ਖਰੀਦਣ ਵਾਲੇ, ਜੇ ਤੇਰੇ ਕੋਲ ਤਾਕਤ ਹੈ, ਜਿੱਦਣ ਤੇਰੇ ਸਵਾਸ ਪੂਰੇ ਹੋਣਗੇ ਇਹ ਸਰੀਰ ਨੇ ਚਲੇ ਜਾਣਾ, ਸਵਾਸ ਤਾਂ ਜੇ ਕਿਤੇ ਇੱਕ ਸਵਾਸ ਵੀ ਤੂੰ ਰੱਬ ਤੋਂ ਖਰੀਦ ਕੇ ਦਿਖਾਏ ਤਾਂ। ਬਚਨ ਕੀਤਾ, ਕਹਿਣ ਲੱਗੇ ਯਾਦ ਰੱਖੀ ਭਲਿਆ ਕਬੀਰ, ਇਹ ਤਨ ਜਾਏਗਾ ਸਤੋ ਤਾਂ ਲਿਹੋ ਬਹੋਰ। ਇਹਦਾ ਮਤਲਬ ਚੈਲੰਜ ਕੀਤਾ, ਜੇ ਤੇਰੇ ਕੋਲ ਤਾਕਤ ਹੈ ਤਾਂ ਖਰੀਦ ਕੇ ਦਿਖਾ, ਸਕੋ ਤਾਂ ਲਿਹੋ ਬਹੋਰ, ਮਾਨਕਾ ਦਾ ਕਰਨਾ ਨਾਂਗੇ ਪਾਵੋ ਤੇ ਗਏ ਜਿਨਕੇ ਲਾਖ ਕਰੋੜ। ਇੱਥੇ ਕਰੋੜਾਂ ਵਾਲੇ ਵੀ ਚਲੇ ਗਏ, ਇੱਕ ਸਾਸ ਨਹੀਂ ਖਰੀਦ ਸਕੇ। ਗਨੰਤ ਸਵਾਸਾਂ ਭਿਆਨ ਧਰਮੰਗ, ਤੇਰੇ ਸਵਾਸਾਂ ਨੂੰ ਜਮਦੂਤ ਗਿਣਦਾ ਪਿਆ। ਸਾਹਿਬ ਕਹਿੰਦੇ ਨੇ ਪਤੰਤ ਕੂ ਮੋਹ ਕੂਪ, ਤੂੰ ਡਿੱਬਾ ਡਿੱਗਾ ਪਿਆ ਮੋਹ ਦੇ ਖੂਹ ਵਿੱਚ। ਇੱਥੋਂ ਤੱਕ ਤਾਂ ਦੱਸੀ ਮੇਰੇ ਹਾਲਤ ਸਤਿਗੁਰੂ ਨੇ ਸਾਡੇ ਅੰਦਰ ਦੀ। ਅੱਗੇ ਫਿਰ ਗੁਰੂ ਅਰਜਨ ਸਾਹਿਬ ਜਿਹੜਾ ਤੁਸੀਂ ਸ਼ਲੋਕ ਕਿਹਾ ਬਿਲਕੁਲ ਸਾਡਾ ਜੀਵਨ ਇਨ ਬਿਨ ਇਹੋ ਜਿਹਾ, ਪਰ ਕਿਰਪਾ ਕਰਕੇ ਅਸੀਂ ਤੇਰੇ ਬੱਚੇ ਹਾਂ, ਕੋਈ ਉਪਦੇਸ਼ ਦੇ ਕਿਵੇਂ ਤਰੀਏ? ਤੇ ਗੁਰੂ ਅਰਜਨ ਸਾਹਿਬ ਕਹਿਣ ਲੱਗੇ, ਪਤੰਤ ਮੋਹ ਕੂਪ ਦੁਰਲਭ ਹੈ ਦੇਹੰ, ਜੇ ਸਰੀਰ ਮੂੰਹ ਦੇ ਮੋਹ ਦੇ ਖੂਹ ਵਿੱਚ ਡਿੱਗ ਪਿਆ ਨਾ, ਤਤ ਆਸ਼ਰੰਗ, ਤਤ ਡਰ ਤੇ ਤਿੱਥੇ ਆਸ਼ਰੰਗ, ਡਰ ਤੇ ਸਹਾਰਾ। ਸਾਹਿਬ ਕਹਿੰਦੇ ਨੇ ਤਤ ਆਸ਼ਰੰਗ ਨਾਨਕ, ਗੁਰੂ ਅਰਜਨ ਸਾਹਿਬ ਕਹਿੰਦੇ ਨੇ ਉੱਥੇ ਇੱਕ ਸਹਾਰਾ ਬਣ ਸਕਦਾ। ਪੁੱਛਿਆ ਮਹਾਰਾਜ ਕੀ? ਕਹਿਣ ਲੱਗੇ ਗੋਬਿੰਦ 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 ਗੋਪਾਲ ਕਿਰਪਾ। ਤਿੰਨ ਵਾਰੀ ਸ਼ਬਦ ਕਹਿ ਗੋਬਿੰਦ ਗੋਬਿੰਦ ਗੋਬਿੰਦ, ਤੇ ਤਿੰਨ ਦੀ ਜਿਹੜੀ ਗਿਣਤੀ ਹੈ ਇਹਨੂੰ ਬੜੀ ਵੱਡੀ ਥਾਂ ਦਿੱਤੀ। ਆ ਤਿੰਨ ਭਵਨ ਨੇ, ਤਿੰਨ ਤਾਪ ਨੇ, ਤਿੰਨ ਅਵਸਥਾਵਾਂ ਨੇ, ਆ ਤਿੰਨ ਗੁਣ ਨੇ, ਰਜ ਤਮ ਤੇ ਗੁਣ। ਇੱਥੇ ਵੀ ਸਾਹਿਬ ਕਹਿੰਦੇ ਨੇ ਤਿੰਨ ਵਾਰੀ ਕਿਹਾ ਗੋਬਿੰਦ ਗੋਬਿੰਦ ਗੋਬਿੰਦ। ਅਰਦਾਸ ਅਸੀਂ ਕਰਨੇ, ਇੱਕ ਬਚਨ ਹੁੰਦਾ, ਮੈਂ ਇੱਕ ਖਿਨ ਵਿੱਚੋਂ ਨਿਕਲਣ ਲੱਗਾ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਵੈਸੇ ਅਰਦਾਸ ਦੀ ਵਿਆਖਿਆ ਲਈ ਮਹੀਨਿਆਂ ਬੱਧੀ ਟਾਈਮ ਚਾਹੀਦਾ ਜਿਹੜੀ ਅਸੀਂ ਅਰਦਾਸ ਕਰਨੇ ਹਾਂ। ਇਹੋ ਜੀ ਅਰਦਾਸ ਦੀ ਤਰਤੀਬ ਦਿੱਤੀ ਵਿਦਵਾਨ ਸੱਜਣਾ ਨੇ, ਭਾਵੇਂ ਜਿਸ ਬੰਦੇ ਨਾਲ ਤੁਹਾਡਾ ਸਿਰ ਵੱਢਵਾਂ ਵੀ ਵੈਰ ਹੈ ਨਾ, ਜਦੋਂ ਅਰਦਾਸ ਕਰਦੇ ਹੋ ਭਲਾ ਤੁਸੀਂ ਉਹਦਾ ਵੀ ਮੰਗਦੇ ਪਏ। ਜਦੋਂ ਅਸੀਂ ਪੜ੍ਹਨੇ ਆ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਇਹਦਾ ਮਤਲਬ ਹੈ ਅਰਦਾਸ ਜਾਂ ਗੁਰੂ ਕਾ ਸਿੱਖ ਕਹਿੰਦਾ ਦਾਤਾ ਮੈਂ ਇਕੱਲਾ ਨਹੀਂ, ਜਿਹੜੇ ਮੇਰੇ ਪਿੱਛੇ ਖਲੋਤੇ ਨੇ ਮੈਂ ਇਹਨਾਂ ਸਾਰਿਆਂ ਵੱਲੋਂ ਅਰਦਾਸ ਕਰਨਾ ਆ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤੇ ਆਵੇ, ਤਿੰਨ ਵਾਰੀ ਕਿਹਾ। ਇਹਦਾ ਕੀ ਮਤਲਬ? ਇਹਦਾ ਭਾਵ ਹੈ ਮਨ ਕਰਕੇ ਤੇਰੇ ਖਾਲਸੇ ਨੂੰ ਮਨ ਕਰਕੇ ਵੀ ਵਾਹਿਗੁਰੂ ਚੇਤੇ ਆਵੇ, ਬਚਨਾ ਕਰਕੇ ਵੀ ਆਵੇ। ਮਨ ਬਚਨਾ ਕਰਕੇ ਜਿੱਥੇ ਵਾਹਿਗੁਰੂ ਚੇਤੇ ਆਉਂਦਾ, ਤੇਰੇ ਖਾਲਸੇ ਦੇ ਕਰਮਾਂ ਵਿੱਚੋਂ ਵੀ ਵਾਹਿਗੁਰੂ ਨਜ਼ਰ ਆਵੇ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਾਵੇ, ਤੇ ਚੇਤਾਵਨ ਕਾ ਸਦਕਾ, ਇਹਦੇ ਬਦਲੇ ਮਿਲੇ ਕੀ? ਤੇ ਖਾਲਸਾ ਕਹਿੰਦਾ ਮੈਨੂੰ ਕੁਝ ਭਾਵੇਂ ਨਾ ਮਿਲੇ ਪਰ ਸਰਬ ਸੁੱਖ ਹੋਵੇ, ਸਾਰੀਆਂ ਥਾਵਾਂ ਤੇ ਸੁੱਖ ਵਰਤਾਈ। ਅੱਗੇ ਪੜ੍ਹਨੇ ਜਹਾਂ ਜਹਾਂ ਖਾਲਸਾ ਜੀ ਸਾਹਿਬ, ਜਿੱਥੇ ਜਿੱਥੇ ਵੀ ਤੇਰਾ ਖਾਲਸਾ, ਦੇਸ਼ ਵਿੱਚ ਪ੍ਰਦੇਸ਼ ਵਿੱਚ ਪਹਾੜ ਵਿੱਚ ਪਾਣੀ ਵਿੱਚ, ਤੇ ਕਿਰਪਾ ਕਰੀ ਮੇਰੇ ਗੁਰੂ ਨਾਨਕ ਤਾਂ ਤਾਂ ਰਚਿਆ ਰਹਿਤ, ਉੱਥੇ ਉੱਥੇ ਉਹਦੀ ਤੂੰ ਕਿਰਪਾ ਕਰਕੇ ਰੱਖ ਹੀ ਕਰੀ। ਕਿਉਂ ਜੀ? ਏਕਤਾ ਦੇ ਸੂਤਰ ਵਿੱਚ ਬੰਨਿਆ ਸਾਹਿਬ ਕਹਿੰਦੇ ਨੇ ਗੋਬਿੰਦ 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 ਗੋਪਾਲ ਕਿਰਪਾ। ਇਹ ਪਿਆਰੇ ਉੱਥੇ ਆਸਰਾ ਬਣ ਸਕਦਾ ਹੈ, ਗੋਬਿੰਦਾ ਨਾਮ ਜੇ ਮਨ ਕਰਕੇ ਜਪੀਏ, ਕਰਮਾਂ ਕਰਕੇ ਜਪੀਏ, ਬਚਨਾ ਕਰਕੇ ਜਪੀਏ। ਤੇ ਸਤਿਗੁਰੂ ਕਿਵੇਂ ਜਪਿਆ ਜਾਂਦਾ? ਕਹਿਣ ਲੱਗੇ ਗੋਪਾਲ ਕਿਰਪਾ, ਇਹ ਵੀ ਤਾਂ ਮਿਲ ਜਾਏ ਜੇ ਵਾਹਿਗੁਰੂ ਕਿਰਪਾ ਕਰ ਦੇਵੇ ਤਾਂ। ਸਾਧ ਸੰਗਤ ਆਓ, ਆਪਾਂ ਵੀ ਇਸ ਗੁਰੂ ਦੇ ਚਰਨਾਂ ਨਾਲ ਜੁੜ ਜਾਈਏ, ਜਿਹਦੇ ਦਰ ਤੇ ਬੁਢੇਪੇ ਦਾ ਵੀ ਇਲਾਜ ਹੈ, ਜਿਹਦੇ ਦਰ ਤੇ ਮੌਤ ਦਾ ਵੀ ਇਲਾਜ ਹੈ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਬੇਅੰਤ ਬੇਅੰਤ ਭੁੱਲਾਂ ਬਖਸ਼ ਦੇਣੀਆਂ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਆਪਣੀ ਚਰਨ ਸ਼ਰਨ ਰੱਖ ਕੇ ਬਖਸ਼ ਲਵੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।